ਜਦੋਂ ਬਾਦਸ਼ਾਹ ਜਹਾਂਗੀਰ ਨੂੰ ਨਜੋਮੀ ਚੰਦੂ ਦੁਸ਼ਤ ਤੇ ਵਜ਼ੀਰਾਂ ਨੇ ਮਿਲ ਕਰਕੇ ਕਿਹਾ ਕਿ ਸਾੜ ਸਤੀ ਆਈ ਹੈ, ਇਹਦੇ ਕਾਰਨ ਮੌਤ ਹੋ ਸਕਦੀ ਹੈ। ਬਾਦਸ਼ਾਹ ਡਰਿਆ ਮੌਤ ਤੋਂ, ਮੌਤ ਤੋਂ ਡਰਿਆ ਹੋਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ। ਇਹਦੇ ਚਿਹਰੇ ਦੀ ਉਦਾਸੀ, ਇਹਦੀ ਚੁੱਪ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ, ਬਾਦਸ਼ਾਹ ਕੀ ਹੋਇਆ, ਐਸੀ ਹਾਲਤ ਕਿਉਂ ਬਣੀ ਹੈ? ਤਾਂ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ, ਸਤਿਗੁਰ ਪਾਤਸ਼ਾਹ ਮੇਰੇ ਤੇ ਬਹੁਤ ਭਾਰੀ ਸਾੜ ਸਤੀ ਆਈ ਹੈ, ਮੇਰੇ ਪ੍ਰਾਣ ਵੀ ਜਾ ਸਕਦੇ ਨੇ, ਕੋਈ ਵੱਡਾ ਸੰਕਟ ਕੋਈ ਦੁੱਖ ਪਹੁੰਚ ਸਕਦਾ ਹੈ। ਹੁਣ ਕੇਵਲ ਤੇ ਕੇਵਲ ਆਪ ਹੱਥ ਦੇ ਕੇ ਬਚਾ ਸਕਦੇ ਹੋ, ਜੇ ਮੇਰੇ ਲਈ ਉਪਾਅ ਕਰੋ, ਗਵਾਲੀਅਰ ਦੇ ਕਿਲੇ ਵਿੱਚ ਜਾ ਕੇ 40 ਦਿਨ ਤੁਸੀਂ ਉਸ ਖੁਦਾ ਦਾ ਸਿਮਰਨ ਕਰੋ ਤਾਂ ਇਹ ਸਾੜ ਸਤੀ ਟਲ ਸਕਦੀ ਹੈ। ਅੰਤਰ ਜਾਵੇ ਸਤਿਗੁਰੂ ਜਾਣ ਗਏ ਕਿ ਸਾਰਾ ਕੁਝ ਚੰਦੋ ਦੁਸ਼ਟ ਦੀ ਰਚੀ ਹੋਈ ਖੇਡ ਹੈ, ਉਹ ਸਾਰਾ ਕਪਟ ਬਲਸ਼ਣ ਉਹ ਕਰ ਰਿਹਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੇ ਅਸੀਂ ਬਾਦਸ਼ਾਹ ਨੂੰ ਜਵਾਬ ਦਿੰਦੇ ਹਾਂ, ਇੱਕ ਤਾਂ ਸਾਡੀ ਸ਼ਰਨ ਵਿੱਚ ਚੱਲ ਕੇ ਆਇਆ, ਦੂਸਰਾ ਇਹ ਹੋਰ ਜ਼ਿਆਦਾ ਭੈਭੀਤ ਹੋ ਜਾਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਬਾਰੇ ਪੂਰਨ ਰੂਪ ਵਿੱਚ ਉਹਨੂੰ ਪਤਾ ਨਹੀਂ ਚੱਲੇਗਾ, ਚੰਦੋ ਦੁਸ਼ਟ ਦੀ ਉਹਦੇ ਬਾਬਤ ਪਤਾ ਨਹੀਂ ਚੱਲੇਗਾ ਜੋ ਖੋਟ ਉਹਨੇ ਕੀਤੀ ਹੈ। ਸਤਿਗੁਰ ਪਾਤਸ਼ਾਹ ਕਹਿਣ ਲੱਗੇ, ਬਾਦਸ਼ਾਹ ਇਹ ਸਾੜ ਸਤੀ ਦਰਅਸਲ ਕਿਸੇ ਹੋਰ ਤੇ ਆਈ ਹੈ, ਅਸੀਂ ਤੇਰੇ ਲਈ ਜ਼ਰੂਰ ਜਾਵਾਂਗੇ, ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਜਿਵੇਂ ਤੂੰ ਕਹਿਣਾ ਉਸੇ ਤਰ੍ਹਾਂ ਜਾਪ ਕਰਾਂਗੇ। ਜਹਾਂਗੀਰ ਬਾਦਸ਼ਾਹ ਸੁਣ ਕੇ ਬੜਾ ਖੁਸ਼ ਹੋਇਆ, ਉਹਨੇ ਪ੍ਰਵਾਨਾ ਲਿਖਿਆ ਗਵਾਲੀਅਰ ਦੇ ਕਿਲੇਦਾਰ ਨੂੰ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇੱਥੇ ਪਹੁੰਚ ਰਹੇ ਨੇ, ਇਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ, ਜੋ ਵਸਤੂ ਚਾਹੀਦੀ ਹੋਵੇ ਉਹ ਭੇਜਦੇ ਰਹਿਣਾ। ਪ੍ਰਵਾਨਾ ਪਹੁੰਚਿਆ, ਉੱਧਰ ਕਿਲੇਦਾਰ ਹਰੀਦਾਸ ਜਿਹੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਬੇਨਤੀਆਂ ਕਰ ਰਿਹਾ ਸੀ ਕਿ ਪਾਤਸ਼ਾਹ ਮੈਂ ਇਹ ਕਿਲੇ ਦੀ ਡਿਊਟੀ ਛੱਡ ਕੇ ਆ ਨਹੀਂ ਸਕਦਾ, ਕਿਰਪਾ ਕਰੋ ਮੈਨੂੰ ਦਰਸ਼ਨ ਬਖਸ਼ੋ। ਕਿਲੇਦਾਰ ਹਰੀਦਾਸ ਨੂੰ ਚਾਹ ਚੜ ਗਿਆ। ਗੁਰੂ ਸਾਹਿਬ ਪੰਜ ਸਿੱਖਾਂ ਦੇ ਸਮੇਤ ਪਹੁੰਚੇ, ਬਾਕੀ ਸਾਰੀਆਂ ਫੌਜਾਂ ਇੱਥੇ ਦਿੱਲੀ ਵਿਖੇ ਛੱਡ ਦਿੱਤੀਆਂ। ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਤਾਂ ਇਸ ਕੋਤਵਾਲ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੜੇ ਪ੍ਰੇਮ ਸਹਿਤ ਵੰਦਨਾ ਕੀਤੀ, ਨਮਸਕਾਰ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਲਿਜਾ ਕੇ ਬੜੀ ਸੁੰਦਰ ਜਗ੍ਹਾ ਵੇਖ ਕੇ ਆਸਨ ਕਰਵਾਇਆ। ਇੱਥੇ ਜਿਹੜੇ ਰਾਜੇ ਕੈਦ ਸਨ, ਗੁਰਬਤ ਭਰੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ, ਉਹਨਾਂ ਨੇ ਸੁਣਿਆ, ਉਹ ਵੀ ਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਏ। ਬੜੀ ਮਾੜੀ ਹਾਲਤ ਸੀ, ਆਸ ਲਾ ਚੁੱਕੇ ਸਨ ਕਿ ਅਸੀਂ ਵੀ ਕਦੇ ਇਸ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਜਾਵਾਂਗੇ, ਰਿਹਾ ਹੋਵਾਂਗੇ, ਇਹ ਆਸ ਖਤਮ ਹੋ ਚੁੱਕੀ ਸੀ। ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਹਰ ਰੋਜ਼ ਦੇਗਾਂ ਤਿਆਰ ਹੋਣ ਲੱਗੀਆਂ, ਲੰਗਰ ਤਿਆਰ ਹੋਣ ਲੱਗੇ, ਕੜਾਹ ਪ੍ਰਸ਼ਾਦੀਆਂ ਦੇਗਾਂ ਬਣਾਈਆਂ ਜਾਂਦੀਆਂ, ਸਾਰਿਆਂ ਦੇ ਵਿੱਚ ਖੁੱਲ੍ਹਾ ਭੋਜਨ ਤੇ ਕੜਾਹ ਪ੍ਰਸ਼ਾਦੀ ਦੇਗ ਵਰਤਾਈ ਜਾਂਦੀ, ਪਰ ਗੁਰੂ ਸਾਹਿਬ ਆਪ ਨਹੀਂ ਛਕਦੇ। ਵੇਖਿਆ ਭਾਈ ਜੇਠਾ ਭਾਈ ਪ੍ਰਾਣਾ ਜੀ ਨੇ ਕਿ 2 ਦਿਨ ਤੋਂ ਗੁਰੂ ਸਾਹਿਬ ਜੀ ਨੇ ਭੋਜਨ ਨਹੀਂ ਛਕਿਆ। ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜੇ ਬਾਹਰੋਂ ਜਾ ਕੇ ਆਪ ਮਿਹਨਤ ਕਰਕੇ ਰਸਤ ਖਰੀਦ ਕੇ ਲਿਆਵੋਗੇ, ਉਹਦਾ ਭੋਜਨ ਤਿਆਰ ਕਰੋਗੇ, ਫਿਰ ਅਸੀਂ ਜ਼ਰੂਰ ਛਕਾਂਗੇ। ਹੁਣ ਆਗਿਆ ਪਾ ਕੇ ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਬਾਹਰ ਮਿਹਨਤ ਕਰਨ ਵਾਸਤੇ ਪਹੁੰਚਦੇ ਨੇ, ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤਾਕਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਚੌਪਈ ਸ਼੍ਰੀ ਮੁਕਤੀਪੁਰ ਮਾਵਨ ਕੀਨ।
ਜਦੋਂ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਨੇ ਵੇਖਿਆ ਕਿ ਸਤਿਗੁਰ ਪਾਤਸ਼ਾਹ ਜੀ ਨੇ 2 ਦਿਨ ਤੋਂ ਭੋਜਨ ਨਹੀਂ ਛਕਿਆ, ਸਤਿਗੁਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰ ਪਾਤਸ਼ਾਹ ਆਪ ਜੀ ਭੋਜਨ ਕਿਉਂ ਨਹੀਂ ਛਕ ਰਹੇ, ਸਾਰਿਆਂ ਵਿੱਚ ਭੋਜਨ ਵਰਤਾਇਆ ਜਾ ਰਿਹਾ, ਅਸੀਂ ਵੀ ਲੈ ਕੇ ਛਕਿਆ, ਪਰ ਅਸੀਂ ਵੇਖ ਰਹੇ ਹਾਂ 2 ਦਿਨ ਤੋਂ ਤੁਸੀਂ ਭੋਜਨ ਨਹੀਂ ਛਕਿਆ। ਤਾਂ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ, ਮੁੱਖ ਤੋਂ ਫਰਮਾਇਆ,
ਇਹ ਭੋਜਨ ਆਮ ਖਾਏ ਕਬੀ ਨਾ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਹੜਾ ਇਹ ਭੋਜਨ ਕਿਲੇ ਦੇ ਅੰਦਰ ਤਿਆਰ ਹੁੰਦਾ ਹੈ, ਇਹ ਭੋਜਨ ਅਸੀਂ ਕਦੀ ਵੀ ਨਹੀਂ ਛਕਾਂਗੇ।
ਵਹਿਰ ਜਾਏ ਮਿਹਨਤ ਕਰ ਲਿਆਵੋ।
ਜੇ ਤੁਸੀਂ ਸਾਨੂੰ ਭੋਜਨ ਛਕਾਉਣਾ ਚਾਹੁੰਦੇ ਹੋ ਤਾਂ ਬਾਹਰ ਜਾ ਕੇ ਮਿਹਨਤ ਕਰੋ, ਮਿਹਨਤ ਕਰਕੇ ਉਹਦੀ ਰਸਦ ਖਰੀਦ ਕਰਕੇ ਲਿਆ ਕਰਕੇ ਸਾਨੂੰ ਭੋਜਨ ਛਕਾਓ।
ਰਸਦ ਖਰੀਦੋ ਵਿਪਨੀ ਜਾਓ।
ਉਹ ਮਿਹਨਤ ਦੇ ਵਜੋਂ ਜਿਹੜੀ ਮਾਇਆ ਮਿਲੇ ਉਹ ਮਾਇਆ ਨਾਲ ਵਿਪਨੀ ਤੋਂ ਭਾਵ ਦੁਕਾਨ ਤੇ ਜਾਓ, ਉੱਥੋਂ ਰਸਤ ਖਰੀਦੋ, ਰਸਤ ਖਰੀਦ ਕਰਕੇ ਲੈ ਕੇ ਆਉਣਾ ਕਰੋ।
ਇਸ ਤੇ ਤਿਆਰ ਆਰ ਕਰੀਜੇ।
ਉਹ ਰਸਤ ਦੇ ਫਿਰ ਤੁਸੀਂ ਜਿਹੜਾ ਭੋਜਨ ਪ੍ਰਸ਼ਾਦ ਹੈ ਉਹ ਤਿਆਰ ਕਰੋ।
ਹਿਤ ਭੋਜਨ ਕੇ ਸੋ ਹਮ ਦੀਜੇ।
ਉਹ ਫਿਰ ਭੋਜਨ ਸਾਨੂੰ ਜੇ ਤੁਸੀਂ ਛਕਾਉਣਾ ਚਾਹੁੰਦੇ ਹੋ ਫਿਰ ਪ੍ਰੇਮ ਦੇ ਨਾਲ ਉਹ ਭੋਜਨ ਤਿਆਰ ਕਰਕੇ ਸਾਨੂੰ ਛਕਾਓ।
ਨਾ ਤਰੇ ਹੈ ਪੌਣ ਆਹਾਰੀ।
ਨਹੀਂ ਤਾਂ ਅਸੀਂ ਪੌਣ ਆਹਾਰੀ ਹੀ ਰਹਾਂਗੇ। ਇਹ ਕਿਲੇ ਦੇ ਅੰਦਰ ਜਿਹੜਾ ਬਣਿਆ ਸਰਕਾਰੀ ਰਸਤ ਵਸਤ ਆਉਂਦੀ ਆ ਉਹਦਾ ਭੋਜਨ ਅਸੀਂ ਨਹੀਂ ਛਕਾਂਗੇ। ਮਿਹਨਤ ਦੇ ਨਾਲ ਜੇਕਰ ਤਿਆਰ ਕਰਕੇ ਛਕਾਓਗੇ ਛਕ ਲਵਾਂਗੇ, ਨਹੀਂ ਤਾਂ ਅਸੀਂ ਪੌਣ ਆਹਾਰੀ ਹੋ ਕੇ ਹੀ ਰਹਾਂਗੇ।
ਜਬ ਲਗ ਬਾਸੀ ਦੁਰਗ ਮਜਾਰੀ।
ਜਦੋਂ ਤੱਕ ਅਸੀਂ ਇਸ ਕਿਲੇ ਦੇ ਅੰਦਰ ਰਹਾਂਗੇ।
ਸੁਣ ਸਤਿਗੁਰ ਤੇ ਬੌਰ ਸੁਣਾਈ।
ਤੇ ਜਦੋਂ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਨੂੰ ਕਿ ਜਦੋਂ ਤੱਕ ਅਸੀਂ ਕਿਲੇ ਵਿੱਚ ਆ ਉਦੋਂ ਤੱਕ ਕਿਲੇ ਵਿੱਚ ਬਣਿਆ ਭੋਜਨ ਨਹੀਂ ਛਕਾਂਗੇ, ਤੇ ਜੇ ਛਕਾਉਣਾ ਹੈ ਉਹ ਮਿਹਨਤ ਕਰਕੇ ਲਿਆਓ, ਰਸਤ ਬਾਣੀ ਤਿਆਰ ਕਰਕੇ ਛਕਾਓ। ਤੇ ਜਦੋਂ ਇਹ ਬਚਨ ਭਾਈ ਜੇਠਾ ਜੀ ਭਾਈ ਪ੍ਰਾਣਾ ਨੇ ਸੁਣੇ ਹਨ,
ਹਮ ਨਿਜ ਹੱਥਨ ਲਿਆਏ ਕਮਾਈ,
ਤੇ ਕਹਿਣ ਲੱਗੇ ਸਤਿਗੁਰ ਪਾਤਸ਼ਾਹ ਅਸੀਂ ਜਾਵਾਂਗੇ, ਜਾ ਕੇ ਬਾਹਰ ਮਿਹਨਤ ਕਰਕੇ ਆਪਣੇ ਹੱਥੀ ਕਮਾ ਕੇ ਲਿਆਵਾਂਗੇ।
ਕੀਜੇ ਭੋਜਨ ਆਪ ਹਮੇਸ਼ੋ।
ਸਤਿਗੁਰ ਪਾਤਸ਼ਾਹ ਆਪ ਜੀ ਹਮੇਸ਼ਾ ਭੋਜਨ ਛਕੋ, ਆਪ ਸਾਨੂੰ ਸਾਰਿਆਂ ਨੂੰ ਭੋਜਨ ਛਕਾਉਂਦੇ ਹੋ, ਪ੍ਰਾਪ ਨਹੀਂ ਛਕਦੇ। ਅਸੀਂ ਆਪ ਜੀ ਜਿਵੇਂ ਹੁਕਮ ਕਰਦੇ ਹੋ ਉਸੇ ਅਨੁਸਾਰ ਹੀ ਹੋ ਕੇ ਵਿਚਰਾਂਗੇ, ਮਿਹਨਤ ਕਰਾਂਗੇ, ਰਾਸ਼ਨ ਲਿਆਵਾਂਗੇ, ਪਰ ਆਪ ਜੀ ਨੇ ਹਰ ਰੋਜ਼ ਜਿਹੜਾ ਹਮੇਸ਼ਾ ਉਹ ਭੋਜਨ ਛਕਣਾ ਹੈ।
ਹਮ ਕੋ ਆਏ ਸੁਖੇਨ ਵਿਸ਼ੇਸ਼ੋ।
ਸਤਿਗੁਰੂ ਪਾਤਸ਼ਾਹ ਜੀ ਇਹ ਤਾਂ ਸਾਡੇ ਲਈ ਬਹੁਤ ਸੌਖਾ ਕੰਮ ਹੈ, ਮਿਹਨਤ ਕਰਕੇ ਲਿਆਉਣੀ, ਮਿਹਨਤ ਮੁਸ਼ਕਤ ਕਰਕੇ ਲਿਆਵਾਂਗੇ, ਇਹ ਸਾਡੇ ਲਈ ਬਹੁਤ ਸੌਖਾ ਹੈ।
ਲੈ ਆਗਿਆ ਗਮ ਨੇ ਤਿਸ ਬੇਰੇ।
ਸਤਿਗੁਰੂ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਭਾਈ ਪ੍ਰਾਣਾ ਤੇ ਭਾਈ ਜੇਠਾ ਦੋਵੇਂ ਗਏ ਹਨ।
ਵੈਰ ਦੁਰਗ ਕੇ ਨਿਕਟ ਠਠੇਰੇ।
ਹੁਣ ਕਿਲੇ ਤੋਂ ਬਾਹਰ ਇੱਕ ਕਸੇਰਾ ਇੱਕ ਠਠੇਰਾ ਰਹਿੰਦਾ ਸੀ ਭਾਂਡੇ ਘੜਨ ਵਾਲਾ। ਠਠੇਰਾ ਤੋਂ ਭਾਵ ਜਦੋਂ ਉਹ ਭਾਂਡੇ ਘੜਦਾ ਹੈ, ਲੋਹੇ ਦੇ ਬਰਤਨ ਬਣਾਉਂਦਾ ਤੇ ਹਥੌੜੇ ਦੀ ਵਰਤੋਂ ਕਰਦਾ ਹੈ, ਤੇ ਜਦੋਂ ਹਥੌੜਾ ਮਾਰਦਾ ਤੇ ਠੱਕ ਠੱਕ ਦੀ ਆਵਾਜ਼ ਆਉਂਦੀ ਤਾਂ ਇਹਨੂੰ ਠਠੇਰਾ ਕਹਿੰਦੇ ਨੇ। ਕਿਲੇ ਤੋਂ ਬਾਹਰ ਇੱਕ ਠਠੇਰਾ ਸੀ ਜਿਹੜਾ ਭਾਂਡੇ ਤਿਆਰ ਕਰਦਾ ਸੀ। ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਉਸ ਠਠੇਰੇ ਦੇ ਕੋਲ ਚੱਲ ਕੇ ਗਏ।
ਤਿੰਨ ਸੋ ਨਿਜ ਮਿਹਨਤ ਠਹਿਰਾਈ।
ਉਸ ਠਠੇਰੇ ਨੂੰ ਭਾਂਡੇ ਤਿਆਰ ਕਰਨ ਵਾਲੇ ਨੂੰ ਮਿਲ ਕੇ ਜਿਹੜੀ ਮਿਹਨਤ ਸੀ ਮਿਹਨਤਾਨਾ ਉਹ ਇਹਦੇ ਨਾਲ ਤੈਅ ਕੀਤਾ ਹੈ।
ਕਰੇ ਅਪਰ ਤੇ ਦੁਗਨ ਕਮਾਈ।
ਉਸ ਠਠੇਰੇ ਨੂੰ ਕਹਿਣ ਲੱਗੇ ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਕਹਿਣ ਲੱਗੇ ਅਸੀਂ ਜਿਹੜੇ ਸਾਰਿਆਂ ਨਾਲੋਂ ਵੱਧ ਕੇ ਦੂਜਿਆਂ ਦੇ ਨਾਲੋਂ ਵੱਧ ਕੇ ਕਮਾਈ ਕਰਾਂਗੇ ਭਾਵ ਮਿਹਨਤ ਕਰਾਂਗੇ।
ਸਰਬ ਜਾਮਨੀ ਕ੍ਰਿਤੀ ਕਰੇ।
ਸਾਰੀ ਰਾਤ ਹੁਣ ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਨੇ ਇੱਥੇ ਬਰਤਨ ਤਿਆਰ ਕਰਨੇ ਮਿਹਨਤ ਕਰਨੇ।
ਏਕ ਰਜਤ ਪਣ ਦੋਨੋ ਲਹਿ।
ਕਹਿਣ ਲੱਗੇ ਸਾਰੀ ਰਾਤ ਅਸੀਂ ਜਦੋਂ ਮਿਲ ਕੇ ਦੋਵੇਂ ਕੰਮ ਕਰਾਂਗੇ ਤੇ ਸਾਰੀ ਰਾਤ ਕੰਮ ਕਰਨ ਦੇ ਇਵਜ ਵਿੱਚ ਅਸੀਂ ਇੱਕ ਰੁਪਇਆ ਜਿਹੜਾ ਚਾਂਦੀ ਦਾ ਉਹ ਤੇਰੇ ਕੋਲੋਂ ਆਪਣਾ ਮਿਹਨਤਾਨਾ ਲਵਾਂਗੇ।
ਕਯੋ ਠਠੇਰਨ ਜੇ ਬੋ ਕਾਲ।
ਹੁਣ ਠਠੇਰੇ ਨੇ ਜਦੋਂ ਇਹਨਾਂ ਦੀ ਗੱਲ ਸੁਣੀ, ਸੁਣ ਕਰਕੇ ਠਠੇਰਾ ਕਹਿਣ ਲੱਗਾ ਜੇ ਤੁਸੀਂ ਦੂਜਿਆਂ ਦੇ ਨਾਲੋਂ ਵੱਧ ਮਿਹਨਤ ਕਰੋਗੇ।
ਦੇ ਮਜ਼ਦੂਰੀ ਤੁਮੇ ਵਿਸਾਲ।
ਮੈਂ ਦੂਜਿਆਂ ਨਾਲੋਂ ਜਿਹੜੀ ਮਜ਼ਦੂਰੀ ਹੈ ਉਹ ਵੀ ਤੁਹਾਨੂੰ ਵੱਧ ਦੇਵਾਂਗਾ।
ਸੰਧਿਆ ਤੇ ਗੈ ਲੀਨ ਵਿਧਾਨ।
ਹੁਣ ਸੰਧਿਆ ਸ਼ਾਮ ਦਾ ਸਮੇਂ ਇਹਨਾਂ ਪਹੁੰਚ ਜਾਣਾ, ਸ਼ਾਮ ਦੇ ਸਮੇਂ ਪਹੁੰਚ ਕੇ ਵਿਧਾਨ ਜਿਹੜਾ ਹਥੌੜਾ ਉਹ ਇਹਨਾਂ ਨੇ ਆਪਣੇ ਹੱਥ ਦੇ ਵਿੱਚ ਪਕੜ ਲੈਣਾ।
ਕਰਨ ਲੱਗੇ ਕਰ ਤਾਨ ਮਹਾਨ।
ਪੂਰੇ ਜ਼ੋਰ ਦੇ ਨਾਲ ਪੂਰੇ ਬਲ ਦੇ ਨਾਲ ਉਹ ਜਿਹੜੇ ਭਾਂਡੇ ਘੜਨ ਵਾਸਤੇ ਤਿਆਰ ਕਰਨ ਵਿੱਚ ਲੱਗੇ।
ਜਥਾ ਠਠੇਰਾ ਵਿਧੀ ਬਤਾਵੇ।
ਜਿਵੇਂ ਠਠੇਰਾ ਦੱਸਦਾ ਵਿਧੀ ਦੱਸਦਾ ਭਾਂਡੇ ਤਿਆਰ ਕਰਨ ਦੀ, ਉਸੇ ਤਰ੍ਹਾਂ ਇਹ ਭਾਈ ਜੇਠਾ ਤੇ ਭਾਈ ਪ੍ਰਾਣਾ ਕਰਦੇ ਹਨ।
ਪਕਰ ਹਥੂਰੀ ਤਥਾ ਲਗਾਵੇ,
ਜਿੱਥੇ ਉਹ ਠਠੇਰਾ ਕਹਿੰਦਾ ਹਥੌੜੇ ਦੀ ਸੱਟ ਮਾਰਨ ਵਾਸਤੇ ਕਿ ਇੱਥੇ ਹਥੌੜਾ ਮਾਰੋ, ਉਹਦੇ ਦੱਸਣ ਦੇ ਮੁਤਾਬਕ ਉੱਥੇ ਹੀ ਹਥੌੜੇ ਦੀ ਸੱਟ ਮਾਰਦੇ ਹਨ।
ਹੋਤ ਪੂਰ ਲਗ ਬਾਸਨ ਬ੍ਰਿੰਦੇ,
ਸਾਰੇ ਰਾਤ ਮਿਹਨਤ ਕਰਦਿਆਂ ਜਦੋਂ ਬਤੀਤ ਹੋਈ ਤੇ ਸਵੇਰ ਹੁੰਦਿਆਂ ਤੱਕ ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਨੇ ਬਹੁਤ ਸਾਰੇ ਜਿਹੜੇ ਭਾਂਡੇ ਨੇ ਉਹ ਤਿਆਰ ਕਰ ਦਿੱਤੇ।
ਘਰੇ ਅਗਾਰੀ ਤੇ ਸੋ ਬਿਲਾਂਦੇ,
ਉਹ ਭਾਂਡੇ ਤਿਆਰ ਕਰ ਬੜੇ ਉੱਚੇ ਉੱਚੇ ਚਲ ਦਿੱਤੇ, ਵੱਡੀ ਗਿਣਤੀ ਵਿੱਚ ਸਾਰੀ ਰਾਤ ਲੱਗੇ ਰਹੇ ਮਿਹਨਤ ਕਰਦੇ ਰਹੇ ਤੇ ਬਹੁਤ ਸਾਰੇ ਬਰਤਨ ਤਿਆਰ ਹੋ ਗਏ। ਉਹ ਬਹੁਤ ਸਾਰੇ ਬਰਤਨ ਜਿਹੜੇ ਤਿਆਰ ਕੀਤੇ ਉਹ ਉੱਚੀ ਉੱਚੀ ਕਰਕੇ ਚਲ ਦਿੱਤੇ।
ਹੋਏ ਪ੍ਰਸੰਨ ਰਜਤ ਪਣ ਦੀਨ,
ਠਠੇਰਾ ਸੀ ਉਹ ਬੜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਬੜੇ ਮਿਹਨਤੀ ਨੇ, ਬੜੀ ਮਿਹਨਤ ਕਰਕੇ ਬੜੇ ਬਲ ਦੇ ਨਾਲ ਇਹਨਾਂ ਨੇ ਸਾਰੀ ਰਾਤ ਦੇ ਵਿੱਚ ਕਿੰਨੇ ਬਰਤਨ ਤਿਆਰ ਕਰ ਦਿੱਤੇ ਨੇ। ਉਹਨੇ ਜਿਹੜਾ ਇੱਕ ਚਾਂਦੀ ਦਾ ਰੁਪਈਆ ਸੀ ਉਹ ਇਹਨਾਂ ਦੀ ਬਣਦੀ ਮਿਹਨਤ ਜਿਹੜੇ ਸੀ ਦੇਣਾ ਕੀਤੀ ਹੈ।
ਦੋਨੋ ਰਸਦ ਖਰੀਦਨ ਕੀਨ,
ਉਹ ਆਪਣਾ ਜਿਹੜਾ ਮਿਹਨਤਾਨਾ ਸੀ ਮਾਇਆ ਲੈ ਕੇ ਠਠੇਰੇ ਦੇ ਕੋਲੋਂ ਭਾਈ ਜੇਠਾ ਤੇ ਭਾਈ ਪ੍ਰਾਣਾ ਜੀ ਦੋਵੇਂ ਰਸਦ ਖਰੀਦਣ ਵਾਸਤੇ ਗਏ ਹਨ।
ਚੂਨ ਸੁਚਾਵਰ ਸੁਖ ਮਲੀਨੇ,
ਹੁਣ ਆਟਾ ਲਿਆ, ਬੜੇ ਜਿਹੜੇ ਬਰੀਕ ਸੁੰਦਰ ਚੌਲ ਸਨ ਉਹ ਇਹਨਾਂ ਨੇ ਖਰੀਦੇ ਹਨ।
ਕ੍ਰਿਤ ਮਿਸ਼ਟਾਨ ਲਿਓ ਸ਼ੁਭ ਚੀਨੇ,
ਹੁਣ ਘਿਓ ਲਿਆ, ਮਿੱਠਾ ਆਦਿਕ ਜੋ ਰਸਤੇ ਚਾਹੀਦਾ ਸੀ ਉਹ ਸਾਰਾ ਕੁਝ ਖਰੀਦਿਆ ਹੈ।
ਪੈ ਖਰੀਦਣ ਗੁਰ ਟਿਗ ਲਿਆਏ,
ਦੁੱਧ ਲੈ ਲਿਆ, ਆਟਾ ਲਿਆ, ਚੌਲ ਲਏ, ਮਿੱਠਾ ਆਦਿਕ ਸਾਰਾ ਕੁਝ ਲੈ ਕੇ ਦੁੱਧ ਲੈ ਕੇ ਸਾਰੇ ਰਸਤ ਵਸਤ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਹਨ।
ਪਾਕ ਸਿੱਧ ਸਭ ਕੀਨ ਬਣਾਏ,
ਤੇ ਹੁਣ ਇਹਨਾਂ ਨੇ ਬੜੇ ਪ੍ਰੇਮ ਨਾਲ ਜਾ ਕੇ ਰਸੋਈ ਤਿਆਰ ਕੀਤੀ। ਉਹ ਜਿਹੜੀ ਰਸਤ ਵਸਤ ਲੈ ਕੇ ਆਏ ਸਨ ਸਤਿਗੁਰੂ ਪਾਤਸ਼ਾਹ ਜੀ ਨੂੰ ਭੋਜਨ ਛਕਾਉਣ ਵਾਸਤੇ ਬੜੇ ਪ੍ਰੇਮ ਦੇ ਨਾਲ ਭੋਜਨ ਜਿਹੜਾ ਉਹ ਤਿਆਰ ਕੀਤਾ ਹੈ।
ਸਭੀ ਤਿਆਰ ਕਰ ਥਾਰ ਪਰੋਸਾ,
ਸਾਰੀਆਂ ਵਸਤੂਆਂ ਬਣਾ ਕੇ ਸਾਰਾ ਭੋਜਨ ਤਿਆਰ ਕਰਕੇ ਚੰਗੀ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਛਕਣ ਵਾਸਤੇ ਜਿਹੜਾ ਥਾਲ ਉਹ ਪਰੋਸਿਆ ਹੈ।
ਸਤਿਗੁਰ ਕੋ ਅਚਾਏ ਕਰ ਪੋਸਾ,
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੇ ਛਕਾਉਣ ਵਾਸਤੇ ਜਿਹੜਾ ਉਹ ਭੋਜਨ ਤਿਆਰ ਕੀਤਾ, ਥਾਲ ਪਰੋਸਿਆ ਗਿਆ, ਗੁਰੂ ਸਾਹਿਬ ਜੀ ਦੇ ਸਨਮੁਖ ਰੱਖਿਆ ਗਿਆ।
ਸਭ ਇਨ ਪਾਏ ਆਨੰਦ ਵਿਸ਼ੇਸ਼ੋ,
ਤੇ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਗੁਰਸਿੱਖਾਂ ਵੱਲੋਂ ਜਿਹੜੀ ਮਿਹਨਤ ਕਰਕੇ ਲਿਆਂਦੀ ਰਸਤ ਵਸਤ ਤੋਂ ਭੋਜਨ ਤਿਆਰ ਹੋਇਆ, ਉਹ ਭੋਜਨ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਜੀ ਨੇ ਛਕਿਆ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਭੋਜਨ ਛਕਿਆ, ਸਾਰੇ ਸਿੱਖ ਬੜੇ ਆਨੰਦਿਤ ਹੋਏ, ਬੜੇ ਖੁਸ਼ ਹੋਏ ਹਨ।
ਕਰਤ ਪਈ ਤਿਮਕਾਰ ਹਮੇਸ਼ੂ,
ਹੁਣ ਹਰ ਰੋਜ਼ ਉਸੇ ਤਰ੍ਹਾਂ ਇਹਨਾਂ ਨੇ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਨੇ ਜਾਣਾ ਮਿਹਨਤ ਕਰਨੀ, ਇਸੇ ਤਰ੍ਹਾਂ ਹਰ ਰੋਜ਼ ਮਿਹਨਤ ਕਰਕੇ ਰਸਤ ਲਿਆ ਕੇ ਗੁਰੂ ਸਾਹਿਬ ਜੀ ਨੂੰ ਭੋਜਨ ਛਕਾਉਣ ਦੀ ਸੇਵਾ ਕਰਨ ਲੱਗੇ।
ਦੋਹਰਾ ਉਰ ਹਰਕਤ ਚੰਦੋ ਪਇਓ ਪੁਰਿਓ ਮਨੋਰਥ ਜਾਨ,
ਉਧਰ ਚੰਦੋ ਬੜਾ ਖੁਸ਼ ਹੈ, ਬੜਾ ਪ੍ਰਸੰਨ ਹੈ। ਉਹਨੇ ਵੇਖਿਆ ਕਿ ਮੈਂ ਜੋ ਕਰਨਾ ਚਾਹੁੰਦਾ ਸੀ, ਸਤਿਗੁਰੂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨਾ ਚਾਹੁੰਦਾ ਸੀ, ਉਹਦੇ ਵਿੱਚ ਮੈਂ ਕਾਮਯਾਬ ਹੋ ਗਿਆ, ਇਹ ਵੇਖ ਕਰਕੇ ਕਿ ਮੇਰਾ ਮਨੋਰਥ ਜਿਹੜਾ ਪੂਰਾ ਹੋ ਗਿਆ, ਚੰਦੋ ਬੜਾ ਖੁਸ਼ ਤੇ ਪ੍ਰਸੰਨ ਹੈ।
ਦਿਓ ਨਜੂਮੀ ਕੋ ਦਰਬ ਅਰ ਉਮਰਾਵਨ ਮਾਨ,
ਤੇ ਜਿਹੜਾ ਨਜੂਮੀ ਸਿਖਾ ਕੇ ਭੇਜਿਆ ਸੀ ਉਹ ਨਜੂਮੀ ਨੂੰ ਬਹੁਤ ਸਾਰਾ ਧਨ ਦਿੱਤਾ ਇਹਨੇ ਚੰਦੂ ਨੇ, ਤੇ ਜਿਹੜੇ ਉਮਰਾਵ ਸਨ ਵਜ਼ੀਰ ਸਨ ਉਹਨਾਂ ਨੂੰ ਜਿਹੜਾ ਬੜਾ ਮਾਨ ਤੇ ਸਨਮਾਨ ਦਿੱਤਾ ਹੈ।
ਚੌਪਈ ਪਰੇ ਕੈਦ ਅਬ ਕਰ ਹੋ ਹਾਨ,
ਮਨ ਹੀ ਮਨ ਚੰਦੂ ਵਿਚਾਰਦਾ ਬੜਾ ਖੁਸ਼ ਹੋਇਆ, ਕਹਿਣ ਲੱਗਾ ਕਿ ਹੁਣ ਗੁਰੂ ਹਰਗੋਬਿੰਦ ਜੀ ਨੂੰ ਮੈਂ ਕੈਦ ਵਿੱਚ ਪਾ ਦਿੱਤਾ, ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ, ਹੁਣ ਉਹਨਾਂ ਨੂੰ ਮੈਂ ਉੱਥੇ ਹੀ ਖਤਮ ਕਰ ਦੇਵਾਂਗਾ।
ਛੂਟਨ ਨਿਕਸਨ ਹੋਏ ਤਹਾਨਾ,
ਹੁਣ ਉਹਨਾਂ ਦਾ ਉੱਥੋਂ ਕਿਸੇ ਤਰ੍ਹਾਂ ਵੀ ਨਿਕਲ ਨਹੀਂ ਸਕਦੇ, ਉਹ ਬਾਹਰ ਨਹੀਂ ਆ ਸਕਦੇ, ਜਿੱਥੇ ਗਵਾਲੀਅਰ ਵਿੱਚ ਉਹਨਾਂ ਨੂੰ ਮੈਂ ਭੇਜ ਦਿੱਤਾ ਹੈ ਉਹ ਕਿਸੇ ਤਰੀਕੇ ਨਾਲ ਵੀ ਉੱਥੋਂ ਛੁੱਟ ਨਹੀਂ ਸਕਦੇ।
ਯਤਨ ਵਿਚਾਰਤ ਮਾਰਨ ਕੇਰਾ,
ਹੁਣ ਇਹ ਯਤਨ ਕਰਨ ਲੱਗਾ ਕਿ ਮੈਂ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕਿਵੇਂ ਖਤਮ ਕਰਨਾ, ਉਹਨਾਂ ਨੂੰ ਮਾਰਨਾ ਕਿਵੇਂ ਹੈ, ਇਹ ਮਾਰਨ ਦੀਆਂ ਵਿਉਂਤਾਂ ਬਣਾਉਣ ਲੱਗਾ।
ਨਿਸ ਦਿਨ ਗਿਣਤੀ ਗਿਣੇ ਕਨੇਰਾ।
ਦਿਨੇ ਰਾਤ ਬਹੁਤ ਗਿਣਤੀਆਂ ਗਿਣਦਾ, ਬੜੀਆਂ ਆਪਣੇ ਮਨ ਨਾਲ ਸਲਾਹਾਂ ਕਰਦਾ, ਵਿਚਾਰਾਂ ਕਰਦਾ ਕਿ ਕਿਸ ਤਰੀਕੇ ਨਾਲ ਮੈਂ ਗੁਰੂ ਸਾਹਿਬ ਜੀ ਨੂੰ ਖਤਮ ਕਰ ਦੇਵਾਂ।
ਜਮਾਦਾਰ ਕੋ ਲਿਖਿਓ ਬਣਾਏ,
ਇਹਦਾ ਕੋਤਵਾਲ ਸੀ ਕਿਲੇਦਾਰ, ਉਹਨੂੰ ਇਹਨੇ ਇੱਕ ਪੱਤਰਿਕਾ ਲਿਖੀ, ਬੜੀ ਚੰਗੀ ਤਰ੍ਹਾਂ ਬਣਾ ਕਰਕੇ ਲਿਖਣਾ ਕੀਤਾ।
ਇਹ ਮਮ ਰਿਪ ਜਾਨੋ ਇੱਥੇ ਆਏ,
ਉਹਦੇ ਪੱਤਰਿਕਾ ਵਿੱਚ ਲਿਖਦਾ ਕੋਤਵਾਲ ਨੂੰ ਕਿ ਜਿਹੜੇ ਤੇਰੇ ਕੋਲ ਚੱਲ ਕੇ ਆਏ ਨੇ ਗਵਾਲੀਅਰ ਦੇ ਕਿਲੇ ਵਿੱਚ, ਇਹ ਮੇਰੇ ਬਹੁਤ ਵੱਡੇ ਦੁਸ਼ਮਣ ਹਨ।
ਕਰ ਉਪਾਵ ਮੈਂ ਤੁਝ ਟਿਗ ਭੇਜਿਆ,
ਬੜਾ ਯਤਨ ਕਰਕੇ ਮੈਂ ਇਹਨਾਂ ਨੂੰ ਤੇਰੇ ਕੋਲ ਉੱਥੇ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਹੈ।
ਇਸ ਦੁੱਖ ਤੇ ਮਮ ਪਾਕ ਕਰੇ ਜਾ,
ਇਹਨਾਂ ਦੇ ਦੁੱਖ ਦੇ ਕਾਰਨ ਮਾਨੋ ਮੇਰਾ ਕਲੇਜਾ ਪੱਕ ਗਿਆ। ਚੰਦੋ ਦੁਸ਼ਟ ਲਿਖ ਰਿਹਾ ਵਿੱਚ ਕਿ ਇਹਨਾਂ ਤੋਂ ਮੈਂ ਬੜਾ ਦੁਖੀ ਸੀ, ਇਹਨਾਂ ਦੇ ਦੁੱਖ ਦੇ ਕਾਰਨ ਮਾਨੋ ਮੇਰਾ ਕਲੇਜਾ ਪੱਕ ਗਿਆ।
ਨਹੀਂ ਦੁਰਗ ਤੇ ਨਿਕਸਨ ਪਾਵੇ,
ਤੇ ਹੁਣ ਇਹ ਕਿਸੇ ਵੀ ਤਰੀਕੇ ਦੇ ਨਾਲ ਕਿਲੇ ਦੇ ਵਿੱਚੋਂ ਬਾਹਰ ਨਾ ਨਿਕਲ ਸਕਣ। ਹੁਣ ਤਾਗੀਤ ਗਿਰਦਾ ਲਿਖਦਾ ਉਹਨੂੰ ਕਿਲੇਦਾਰ ਨੂੰ, ਕਹਿੰਦਾ ਕਿ ਕਿਸੇ ਵੀ ਉਪਾਅ ਯਤਨ ਸਦਕਾ ਇਹ ਕਿਲੇ ਦੇ ਵਿੱਚੋਂ ਬਾਹਰ ਨਾ ਆ ਸਕਣ।
ਇਮ ਕੀਜੇ ਜਿਮ ਜਮ ਕਰ ਜਾਵੇ,
ਤੂੰ ਇਸ ਤਰ੍ਹਾਂ ਦਾ ਵਰਤਾਰਾ ਕਰਨਾ ਕਿ ਇਹ ਇੱਥੋਂ ਸਿੱਧੇ ਜਮਪੁਰੀ ਚਲੇ ਜਾਣ। ਸਮਾਂ ਇਹਦਾ ਆਪਣਾ ਨੇੜੇ ਆ ਰਿਹਾ ਜਮਪੁਰੀ ਜਾਣ ਦਾ, ਸਾਰੇ ਜਿਹੜਾ ਸਤਿਗੁਰ ਪਾਤਸ਼ਾਹ ਜੀ ਨੇ ਜਿਵੇਂ ਕਿਹਾ ਸੀ ਕਿ ਉਹਦਾ ਹੁਣ ਫਲ ਪਾਪ ਦਾ ਪੱਕ ਰਿਹਾ, ਉਹਨੂੰ ਨੇੜੇ ਲੱਗ ਰਿਹਾ ਸਮਾਂ, ਹੁਣ ਵਿਉਂਤਾ ਘੜ ਰਿਹਾ। ਲਿਖਦਾ ਕਿ ਇਹ ਇੱਥੋਂ ਸਿੱਧੇ ਜਮਪੁਰੀ ਚਲੇ ਜਾਣ, ਕਿਲੇ ਵਿੱਚੋਂ ਬਾਹਰ ਨਾ ਆ ਸਕਣ।
ਸੋ ਉਪਾਉ ਮੈਂ ਕਹੋ ਬਣਾਈ,
ਉਹ ਵੀ ਉਪਾਅ ਮੈਂ ਤੈਨੂੰ ਬਣਾ ਕੇ ਸਾਰਾ ਚੰਗੀ ਤਰ੍ਹਾਂ ਇਸ ਵਿੱਚ ਲਿਖ ਕੇ ਭੇਜ ਰਿਹਾ ਹਾਂ।
ਕੋਸ਼ਿਸ਼ ਸਭ ਦਿਓ ਜ਼ਹਿਰ ਲਗਾਈ,
ਜਿਹੜਾ ਉਪਾਅ ਤੋਂ ਕਰਨਾ ਉਹ ਇਹ ਹੈ ਕਿ ਇਹਨਾਂ ਦੀ ਇੱਕ ਪੁਸ਼ਾਕ ਤਿਆਰ ਕੀਤੀ ਜਾਵੇਗੀ, ਉਹ ਸਤਿਗੁਰੂ ਜੀ ਦੀ ਪੁਸ਼ਾਕ ਨੂੰ ਤੋਂ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਜ਼ਹਿਰ ਉਹ ਲਾ ਦੇਣਾ ਹੈ।
ਅਤਤੀ ਚਨ ਜਿਸ ਤੇ ਤਤਕਾਲ,
ਜਿਸ ਪੁਸ਼ਾਕ ਨੂੰ ਪਹਿਨਣ ਦੇ ਨਾਲ
ਤਜੇ ਪ੍ਰਾਨ ਪੈਰਤ ਬਿਕਰਾਲ,
ਐਸੀ ਉਹ ਭਿਆਨਕ ਪਰੇ ਜਿਹਦੀ ਜਿਹੜੀ ਜ਼ਹਿਰ ਉਸ ਪੁਸ਼ਾਕ ਨੂੰ ਲੱਗੀ ਹੋਵੇਗੀ, ਐਸੀ ਭਿਆਨਕ ਜ਼ਹਿਰੀਲੀ ਪੁਸ਼ਾਕ ਨੂੰ ਪਹਿਨਣ ਦੇ ਨਾਲ ਪਹਿਣਦੇ ਅਨਸਾਰ ਤਤਕਾਲ ਉਸੇ ਵੇਲੇ ਇਹਨਾਂ ਦੀ ਮੌਤ ਹੋ ਜਾਵੇਗੀ।
ਨਿਜ ਨਰ ਆਚੋ ਕੀਨ ਪਠਾਵਨ,
ਇੱਕ ਜਿਹੜਾ ਆਦਮੀ ਮੈਂ ਤੇਰੇ ਕੋਲ ਚੰਗੀ ਤਰ੍ਹਾਂ ਸਮਝਾ ਕੇ ਇਹਨੂੰ ਭੇਜ ਰਿਹਾ ਹਾਂ।
ਇਹ ਬਨਵਾਵੇ ਹਿਤ ਪੈਰਾਵਨ,
ਇਹ ਉਹ ਪੁਸ਼ਾਕ ਤਿਆਰ ਕਰੇਗਾ ਜਿਹੜੇ ਗੁਰੂ ਸਾਹਿਬ ਨੂੰ ਪਹਿਨਾਉਣੀ ਹੈ, ਉਹ ਇਹ ਪੁਸ਼ਾਕ ਸਾਰੀ ਜਿਹੜੀ ਆਪ ਤਿਆਰ ਕਰੇਗਾ।
ਤੁਮ ਨਿਜ ਕਰ ਲੈ ਕੇ ਟਿਗ ਜਾਵੋ,
ਉਹ ਪੁਸ਼ਾਕ ਤੂੰ ਆਪ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਜਾਣਾ ਹੈ।
ਕੋਸ਼ਿਸ਼ ਪਟੀਸ਼ਾ ਬਤਰਾਵੋ,
ਤੇ ਉਹ ਜਿਹੜੀ ਪੁਸ਼ਾਕ ਹੈ ਉਹ ਗੁਰੂ ਸਾਹਿਬ ਜੀ ਨੂੰ ਭੇਟ ਕਰਕੇ ਇਹ ਕਹਿਣਾ ਕਿ ਬਾਦਸ਼ਾਹ ਜਹਾਂਗੀਰ ਨੇ ਤੁਹਾਡੇ ਵਾਸਤੇ ਭੇਜੀ ਹੈ।
ਕਉ ਕਪਟ ਕੇ ਮਾਦੁਰ ਬੈਨ,
ਬੜਾ ਕਪਟ ਛਲ ਜਿਹੜਾ ਬੜੀ ਚਤੁਰਾਈ ਨਾਲ ਬੜੇ ਛਲ ਕਪਟ ਵਾਲੀ ਬ੍ਰਿਤੀ ਧਾਰਨ ਕਰਕੇ ਮਿੱਠੇ ਬੋਲ ਬੋਲ ਕੇ ਇਸ ਤਰ੍ਹਾਂ ਦੇ ਨਾਲ ਗੁਰੂ ਜੀ ਨੂੰ ਕਹਿਣਾ ਹੈ।
ਪਹਿਰਾਵੋ ਤਨ ਹੀਰਤ ਨੈਣ,
ਤੇ ਗੁਰੂ ਸਾਹਿਬ ਜੀ ਨੂੰ ਆਪ ਪੁਸ਼ਾਕ ਪਹਿਨਾ ਦੇਣੀ ਹੈ। ਜਦੋਂ ਪੁਸ਼ਾਕ ਲੈ ਕੇ ਜਾਣਾ ਭੇਟ ਕਰਕੇ ਕਿ ਬਾਦਸ਼ਾਹ ਨੇ ਭੇਜੀ ਹੈ, ਤੇ ਬੜੇ ਮਿੱਠੇ ਮਿੱਠੇ ਬੋਲ ਬੋਲਣੇ ਨੇ, ਗੁਰੂ ਸਾਹਿਬ ਜੀ ਨੂੰ ਪੁਸ਼ਾਕ ਪਹਿਨਾ ਕੇ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਪਹਿਨਦਿਆਂ ਹੋਇਆਂ ਆਪ ਤੱਕਣਾ ਹੈ।
ਜਬ ਮਮ ਰਿਪ ਜਮ ਧਾਮ ਪਹੁੰਚੇ,
ਜਦੋਂ ਮੇਰੇ ਦੁਸ਼ਮਣ ਜਮਪੁਰੀ ਜਮ ਧਾਮ ਪਹੁੰਚ ਜਾਣਗੇ, ਭਾਵ ਉਹਨਾਂ ਦੀ ਮੌਤ ਹੋ ਜਾਵੇਗੀ।
ਤੋਏ ਮਰਾਤਬ ਕਰਹੋ ਉੱਚੇ,
ਕਹਿਣ ਲੱਗਾ ਉਹਦੇ ਵਿੱਚ ਲਿਖਦਾ ਮੈਂ ਤੇਰੀ ਪਦਵੀ ਤੇਰੇ ਅਹੁਦੇ ਵਿੱਚ ਵਾਧਾ ਕਰ ਦਿਆਂਗਾ, ਤੇਰਾ ਅਹੁਦਾ ਹੋਰ ਵੀ ਵੱਡਾ ਕਰ ਦਿਆਂਗਾ। ਅੱਜ ਕੱਲ੍ਹ ਵੀ ਵਰਤਾਰਾ ਇਸੇ ਤਰ੍ਹਾਂ ਹੀ ਵਰਤਦਾ। ਕਹਿਣ ਲੱਗਾ ਕਿ ਇਹ ਜਿਹੜਾ ਜਿਸ ਤੂੰ ਮੇਰਾ ਕੰਮ ਕਰ ਦੇਵੇਂਗਾ ਤੇ ਫਿਰ ਇਹਦੇ ਨਾਲ ਤੇਰਾ ਅਹੁਦਾ ਹੋਰ ਉੱਚਾ ਹੋ ਜਾਵੇਗਾ, ਤੇਰਾ ਅਹੁਦਾ ਮੈਂ ਵੱਡਾ ਕਰ ਦਿਆਂਗਾ।
ਸ਼ਾਹ ਨਿਕਟ ਤੇ ਮਾਨ ਕਰਾਵੋ,
ਬਾਦਸ਼ਾਹ ਦੇ ਕੋਲੋਂ ਵੀ ਤੇਰਾ ਮਾਨ ਸਨਮਾਨ ਮੈਂ ਬਹੁਤ ਚੰਗੀ ਤਰ੍ਹਾਂ ਨਾਲ ਕਰਵਾਵਾਂਗਾ।
ਹੀਤ ਗੁਜ਼ਾਰੇ ਗ੍ਰਾਮ ਦਿਵਾਵਾਂ,
ਤੇਰਾ ਗੁਜ਼ਾਰਾ ਕਰਨ ਦੇ ਲਈ ਤੈਨੂੰ ਮੈਂ ਇੱਕ ਪਿੰਡ ਬਾਦਸ਼ਾਹ ਦੇ ਕੋਲੋਂ ਦਵਾ ਦਿਆਂਗਾ।
5000 ਦਰਬ ਮੈਂ ਦੇ ਹਾਂ,
5000 ਰੁਪਈਆ ਵੀ ਮੈਂ ਤੈਨੂੰ ਦੇਵਾਂਗਾ। ਪਾਪ ਬੁਰਾ ਪਾਪੀ ਕੋ ਪਿਆਰਾ, ਇਹ ਪਾਪੀ ਨੂੰ ਪਾਪ ਕਰਨਾ ਚੰਗਾ ਲੱਗ ਰਿਹਾ। ਕਹਿਣ ਲੱਗਾ 5000 ਰੁਪਈਆ ਵੀ ਜਿਹੜਾ ਹੁਣ ਉਹਨੂੰ ਲਾਲਚ ਦੇ ਰਿਹਾ ਹੈ,
ਕੋਤਵਾਲ ਨੂੰ ਕਿ ਨਾਲੇ ਮੈਨੂੰ ਇੱਕ ਪਿੰਡ ਲੈ ਦਿਆਂਗਾ ਬਾਦਸ਼ਾਹ ਦੇ ਕੋਲੋਂ ਤੇ 5000 ਰੁਪਈਆ ਵੀ ਮੈਂ ਤੈਨੂੰ ਦੇਵਾਂਗਾ।
ਆਪਣ ਸਖਾ ਪਿਆਰੋ ਕਰਵੇ ਹੋ
ਤੇ ਮੈਂ ਤੈਨੂੰ ਆਪਣਾ ਸਖਾ ਆਪਣਾ ਪਿਆਰਾ ਕਰਕੇ ਬਣਾਵਾਂਗਾ, ਪਿਆਰਾ ਮਿੱਤਰ ਬਣਾ ਕੇ ਰੱਖਾਂਗਾ, ਬੜੀ ਨੇੜਤਾ ਤੇਰੇ ਨਾਲ ਮੇਰੀ ਬਣੇਗੀ।
ਹਿਮ ਲਿਖ ਕਰ ਆਚੋ ਨਰ ਭੇਜਾ।
ਇਸ ਤਰ੍ਹਾਂ ਦੇ ਨਾਲ ਪੱਤਰਕਾ ਲਿਖ ਕੇ ਇਹ ਚੰਦੋ ਦੁਸ਼ਟ ਨੇ ਇਸ ਇੱਕ ਵਿਅਕਤੀ ਨੂੰ ਆਦਮੀ ਨੂੰ ਭੇਜਣਾ ਕੀਤਾ ਹੈ।
ਕਹਿਓ ਕਿ ਦਰਬ ਸੰਗ ਗਨ ਲੈ ਜਾ।
ਨਾਲ ਇਹਨੂੰ ਕਿਹਾ ਕਿ ਬਹੁਤ ਸਾਰਾ ਧਨ ਤੂੰ ਆਪਣੇ ਨਾਲ ਲੈ ਕੇ ਜਾ।
ਪੱਠਿਓ ਪਾਤ ਕੀ ਕੋ ਨਰ ਗਏ।
ਹੁਣ ਉਹ ਪੱਤਰਕਾ ਲਈ ਪੱਤਰਕਾ ਲੈ ਕਰਕੇ ਚੰਦੋ ਦੇ ਕੋਲੋਂ ਭੇਜਿਆ ਹੋਇਆ ਇਹਦਾ ਉਹ ਬੰਦਾ ਰਸਤੇ ਵਿੱਚ ਤੁਰਿਆ ਜਾ ਰਿਹਾ ਹੈ।
ਦੇਖ ਦੁਰਗ ਪਤ ਕੋ ਖਤ ਦਇਓ।
ਪਹਿਲਾਂ ਤੈਅ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚਿਆ। ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਕੋਤਵਾਲ ਨੂੰ ਉਹ ਜਿਹੜੀ ਪੱਤਰਕਾ ਸੀ ਉਹ ਦੇਣਾ ਕੀਤੀ।
ਪਟ ਕਰ ਜਾਣਿਓ ਅਖਿਲ ਹਵਾਲੇ।
ਹੁਣ ਜਦੋਂ ਕੋਤਵਾਲ ਨੇ ਉਹ ਪੱਤਰਕਾ ਲਈ ਪੱਤਰਕਾ ਪੜ੍ਹ ਕਰਕੇ ਜਿਹੜਾ ਉਹਦੇ ਵਿੱਚ ਲਿਖਿਆ ਸੀ ਉਹ ਸਾਰਾ ਉਸ ਕੋਤਵਾਲ ਨੇ ਜਾਣਿਆ ਹੈ।
ਸਤਿਗੁਰ ਟਿਗ ਪਹੁੰਚੇ ਉਹ ਤਤਕਾਲ।
ਹੁਣ ਹਰੇਦਾਸ ਉਹ ਤਾਂ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦਾ ਭਵਰਾ ਸੀ, ਉੱਤੇ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਲੋਚਦਾ ਸੀ, ਉਹ ਕਿਵੇਂ ਮਾੜਾ ਸੋਚ ਸਕਦਾ ਸੀ ਚੰਦੂ ਦੁਸ਼ਟ ਦੇ ਆਖੇ ਲੱਗ ਕੇ। ਹੁਣ ਕੋਤਵਾਲ ਨੇ ਉਹ ਪੱਤਰਕਾ ਲਈ ਪੱਤਰਕਾ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ।
ਤੁਝ ਕੋ ਪਟਿਓ ਸ਼ਾਹ ਇਸ ਥਾਨੇ।
ਤੇ ਜਾ ਕੇ ਹੁਣ ਉਹ ਕੋਤਵਾਲ ਹਰਿਦਾਸ ਕਹਿੰਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਕਿ ਸਤਿਗੁਰ ਜੀ ਤੁਹਾਨੂੰ ਇਸ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜਾ ਬਾਦਸ਼ਾਹ ਨੇ ਭੇਜਿਆ ਹੈ
ਸਭ ਪਰੇਬ ਇਹ ਚੰਦੂ ਠਾਨੇ।
ਇਹ ਸਾਰਾ ਚੰਦੂ ਦਾ ਰਚਿਆ ਹੋਇਆ ਛਲ ਪਰੇਬ ਹੈ, ਸਤਿਗੁਰ ਤਾਂ ਪਹਿਲਾਂ ਹੀ ਜਾਣਦੇ ਸਨ। ਇਹ ਜਾ ਕੇ ਕੋਤਵਾਲ ਕਹਿਣ ਲੱਗਾ ਕਿ ਬਾਦਸ਼ਾਹ ਨੇ ਇਹਨਾਂ ਦੇ ਫਰੇਬੀਆਂ ਦੇ ਮਗਰ ਲੱਗ ਕੇ ਉਹਨੂੰ ਨਹੀਂ ਪਤਾ ਕਿ ਛਲ ਫਰੇਬ ਕੀ ਕਰ ਰਹੇ ਨੇ, ਇਹ ਜਿਹੜਾ ਬਾਦਸ਼ਾਹ ਨੇ ਇੱਥੇ ਤੁਹਾਨੂੰ ਭੇਜਿਆ ਉਹ ਸਾਰਾ ਚੰਦੂ ਦੁਸ਼ਟ ਦਾ ਪਾਪੀ ਦਾ ਕੀਤਾ ਹੋਇਆ ਛਲ ਫਰੇਬ ਹੈ।
ਲੋਕਨ ਕੋ ਧਨ ਦੇ ਸਿੱਖ ਲਾਇਓ।
ਜਿੰਨੇ ਵੀ ਸਭਾ ਦੇ ਵਿੱਚ ਲੋਕ ਨੇ ਸਾਰਿਆਂ ਨੂੰ ਧਨ ਦੇ ਕੇ ਭਰਮਾ ਲੈਂਦਾ ਉਹਨਾਂ ਨੂੰ ਸਿਖਾਉਂਦਾ ਹੈ।
ਫਤਿਹ ਉਚੈਤ ਇਸ ਦੁਰਗ ਪਠਾਇਓ।
ਇਹ ਗਵਾਲੀਅਰ ਦੇ ਕਿਲੇ ਦੇ ਵਿੱਚ ਤੁਹਾਨੂੰ ਖਤਮ ਕਰਨ ਦੇ ਲਈ ਇਹ ਮਨਸਾ ਲੈ ਕੇ ਉਹਨੇ ਤੁਹਾਨੂੰ ਇੱਥੇ ਭੇਜਿਆ ਹੈ।
ਅਪਰ ਨ ਬਰਨੀ ਕਰਨੀ ਕੋਈ।
ਪਾਤਸ਼ਾਹ ਕੋਈ ਜਪ ਤਪ ਕਰਨ ਕੋਈ ਸਿਮਰਨ ਵਾਲੀ ਗੱਲ ਨਹੀਂ, ਇਹ ਤਾਂ ਕਪਟੇ ਦਾ ਛਲ ਹੈ। ਉਹ ਕਪਟੇ ਨੇ ਕਪਟ ਕਰਕੇ ਛਲ ਕਰਕੇ ਤੁਹਾਨੂੰ ਖਤਮ ਕਰਨ ਵਾਸਤੇ ਭੇਜਿਆ, ਹੋਰ ਕੋਈ ਸਿਮਰਨ ਕਰਨ ਵਾਲੀ ਅੱਲਾ ਪਾਕ ਦੇ ਕੋਈ ਬੰਦਗੀ ਕਰਨ ਵਾਲੀ ਦੇ ਪਿੱਛੇ ਗੱਲ ਨਹੀਂ ਹੈ।
ਇਹ ਪਰਪੰਚ ਸਭ ਤਿਸ ਤੇ ਹੋਈ।
ਇਹ ਜਿਹੜਾ ਸਾਰਾ ਪਰਪੰਚ ਸਾਰੇ ਖੇਡ ਜਿਹੜੀ ਰਚੀ ਆ ਉਹਨੇ ਕਪਟੇ ਨੇ ਚੰਦੂ ਨੇ ਰਚੀ ਹੈ।
ਅਬ ਮੁਝ ਕੋ ਲਿਖ ਭੇਜਿਓ ਤੈਸੇ।
ਇਹ ਸਤਿਗੁਰੂ ਪਾਤਸ਼ਾਹ ਜੀ ਉਹ ਇੱਥੇ ਤੱਕ ਹੀ ਸੀਮਤ ਨਹੀਂ ਰਿਹਾ, ਉਹ ਤੁਹਾਨੂੰ ਕਿਲੇ ਵਿੱਚ ਭੇਜ ਕੇ ਹੁਣ ਇੱਕ ਪੱਤਰਕਾ ਦੇ ਵਿੱਚ ਲਿਖ ਕੇ ਮੈਨੂੰ ਉਹਨੇ ਭੇਜਿਆ ਹੈ।
ਮੈਂ ਤਿਸ ਕਹੀ ਨ ਮਾਨੋ ਕੈਸੇ।
ਪਾਤਸ਼ਾਹ ਚੰਦੋ ਦੁਸ਼ਟ ਪਾਪੀ ਦਾ ਕਿਹਾ ਹੋਇਆ ਮੈਂ ਕਿਵੇਂ ਮੰਨ ਸਕਦਾ, ਉਹਦੇ ਕਹਿ ਅਨੁਸਾਰ ਮੈਂ ਕਦੀ ਵੀ ਨਹੀਂ ਐਸਾ ਕਰਾਂਗਾ।
ਸਭ ਪੜ੍ਹ ਕਰ ਸਤਿਗੁਰਨ ਸੁਣਾਇਓ।
ਉਹ ਪੱਤਰਕਾ ਵਿੱਚ ਲਿਖਿਆ ਸੀ ਚੰਦੋ ਪਾਪੀ ਨੇ, ਉਹ ਸਾਰਾ ਕੁਝ ਇਸ ਕੋਤਵਾਲ ਨੇ ਹਰਿਦਾਸ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਪੜ੍ਹ ਕੇ ਸੁਣਾਇਆ ਹੈ।
ਪੁਨ ਪਾਵਕ ਮੈਂ ਸੋ ਖਤ ਪਾਇਓ।
ਤੇ ਹੁਣ ਉਹ ਫਿਰ ਪੱਤਰਕਾ ਜਿਹੜਾ ਖਤ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸੁਣਾਉਣ ਤੋਂ ਬਾਅਦ ਇਹ ਹਰਿਦਾਸ ਉਸ ਕੋਤਵਾਲ ਨੇ ਅੱਗ ਦੇ ਵਿੱਚ ਸੁੱਟ ਕੇ ਸਾੜ ਦਿੱਤਾ।
ਸ਼੍ਰੀ ਹਰਗੋਬਿੰਦ ਬਾਕੀ ਉਚਾਰੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਪੱਤਰਕਾ ਸੁਣ ਕੇ ਮੁੱਖ ਤੋਂ ਬੋਲੇ ਕਹਿਣ ਲੱਗੇ
ਮਰੇ ਦੁਸ਼ਟ ਪਹੁੰਚੇ ਜਮ ਦੁਆਰੇ।
ਕਹਿਣ ਲੱਗੇ ਹੁਣ ਪਾਪੇ ਦੁਸ਼ਟ ਛੇਤੀ ਮਰੇਗਾ, ਇਹ ਛੇਤੀ ਮਰ ਕੇ ਜਮਾਂ ਦੇ ਵਸ ਪਏਗਾ, ਜਮ ਦੁਆਰ ਪਹੁੰਚੇਗਾ।
ਆਨ ਸਮਾਂ ਟਿਗ ਪਹੁੰਚੇ ਤਾਈ।
ਹੁਣ ਇਸ ਪਾਪੀ ਦਾ ਜਿਹੜਾ ਉਹ ਸਮਾਂ ਇਹਦਾ ਪਾਪ ਦਾ ਭਾਂਡਾ ਭਰ ਚੁੱਕਾ ਹੈ, ਉਹ ਪਾਪੀ ਦਾ ਸਮਾਂ ਹੁਣ ਨੇੜੇ ਆਣ ਪਹੁੰਚਿਆ ਹੈ।
ਹਤੋਂ ਕੁਮੋਤ ਬਚੇ ਅਬ ਨਾਈ।
ਇਹ ਹੁਣ ਭੈੜੀ ਮੌਤ ਮਰੇਗਾ, ਇਹ ਬਚੇਗਾ ਨਹੀਂ। ਇਹ ਚੰਦੂ ਦੁਸ਼ਟ ਜਿਹੜਾ ਪਾਪ ਕਰ ਰਿਹਾ ਪਾਪ ਕਮਾ ਰਿਹਾ ਹੁਣ ਇਹਦਾ ਪਾਪ ਇਹਨੂੰ ਲੈ ਬਵੇਗਾ,
ਇਹ ਭੈੜੀ ਮੌਤ ਮਰੇਗਾ, ਕਿਸੇ ਤਰੀਕੇ ਵੀ ਬਚ ਨਹੀਂ ਸਕੇਗਾ।
ਜਮਾਦਾਰ ਸੁਣ ਕਰ ਹਰ ਖਾਇਓ।
ਕਿਲੇਦਾਰ ਕੋਤਵਾਲ ਸਤਿਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਬੜਾ ਖੁਸ਼ ਪ੍ਰਸੰਨ ਹੋਇਆ।
ਇਹ ਵੱਡ ਪਾਪੀ ਬਹੁਤ ਬਚਾਇਓ।
ਲੱਗਾ ਸਤਿਗੁਰੂ ਪਾਤਸ਼ਾਹ ਜੀ ਇਹ ਵੱਡਾ ਪਾਪੀ ਬਹੁਤ ਲੰਬੇ ਸਮੇਂ ਤੋਂ ਬਚਿਆ ਆ ਰਹੇ, ਇਹ ਅਜੇ ਤੱਕ ਬਚਿਆ ਆ ਰਿਹਾ, ਇਹਦਾ ਅਜੇ ਤੱਕ ਕੁਝ ਵਿਗੜਿਆ ਨਹੀਂ, ਇਹ ਵੱਡਾ ਦੁਸ਼ਟ ਪਾਪੀ ਹੈ।
ਕਰੀ ਅਵਗਿਆ ਵੱਡਿਓ ਵਡੇਰੀ,
ਇਹਨੇ ਬਹੁਤ ਵੱਡੀ ਤੋਂ ਵੱਡੀ ਅਵਗਿਆ ਕੀਤੀ ਹੈ ਸਤਿਗੁਰੂ ਪਾਤਸ਼ਾਹ, ਇਹ ਵੱਡਾ ਦੁਸ਼ਟ ਤੇ ਵੱਡਾ ਪਾਪੀ ਹੈ।
ਅਬਲੋ ਨੇ ਬਾਦਾ ਕੁਛ ਹੇਰੀ,
ਅਜੇ ਤੱਕ ਇਹਦਾ ਕੁਝ ਵਿਗੜਿਆ ਨਹੀਂ, ਇਹਦਾ ਕੋਈ ਨੁਕਸਾਨ ਨਹੀਂ, ਲੋਕ ਕੋਈ ਸਜ਼ਾ ਜਿਹੜੀ ਅਜੇ ਤੱਕ ਮਿਲੀ ਨੇ ਇਹਦੇ ਕੀਤੇ ਹੋਏ ਪਾਪ ਦੇ।
ਦਿਓ ਸਜਾਏ ਤਬ ਦੁਸ਼ਟ ਜੋ ਸਾਰੇ,
ਸਤਿਗੁਰੂ ਪਾਤਸ਼ਾਹ ਜਦੋਂ ਤੁਸੀਂ ਚੰਦੋ ਪਾਪੀ ਨੂੰ ਸਜ਼ਾ ਦੇਵੋਗੇ, ਚੰਦੋ ਪਾਪੀ ਨੂੰ ਭੈੜੀ ਮੌਤ ਮਾਰੋਗੇ, ਬਾਕੀ ਦੇ ਜਿੰਨੇ ਵੀ ਦੁਸ਼ਟ ਹਨ
ਨਿਰਤਾਰੇ ਰਾਵਰ ਡਰ ਤਾਰੇ,
ਸਤਿਗੁਰੂ ਪਾਤਸ਼ਾਹ ਉਹ ਤਾਂ ਵੈਸੇ ਡਰ ਜਾਣਾ ਉਹਨਾਂ ਨੇ ਜਦੋਂ ਚੰਦੋ ਪਾਪੇ ਦੀ ਭੈੜੀ ਮੌਤ ਮਰਦਾ ਵੇਖਿਆ, ਬਾਕੀ ਦੇ ਦੁਸ਼ਟ ਜਿਹੜੇ ਨੇ ਓਦਾਂ ਹੀ ਡਰ ਜਾਣੇ, ਉਹ ਵੱਡਾ ਡਰ ਮੰਨਣਗੇ।
ਵੈਰ ਜਾਏ ਚੰਦੂ ਨਰ ਹੀਰਾ,
ਤੇ ਹੁਣ ਜਿਹੜਾ ਉਹ ਚੰਦੋ ਦਾ ਭੇਜਿਆ ਹੋਇਆ ਬੰਦਾ ਸੀ, ਜਿਹੜਾ ਪੱਤਰਕਾ ਲੈ ਕੇ ਆਇਆ ਸੀ, ਉਹ ਕਿਲੇ ਦੇ ਬਾਹਰ ਹੀ ਖੜਾ ਸੀ, ਇਹ ਹਰਿਦਾਸ ਕੋਤ ਵੱਲ ਚੱਲ ਕੇ ਉਹਦੇ ਕੋਲ ਆਇਆ, ਉਹਨੂੰ ਵੇਖਿਆ।
ਕਹਿਓ ਜਾਓ ਨਿਜ ਸਦਨ ਸਵੇਰਾ,
ਕਹਿਣ ਲੱਗੇ ਭਾਈ ਤੂੰ ਰਾਤ ਕੱਟ ਤੇ ਸਵੇਰ ਹੋਏਗੀ ਆਪਣੇ ਘਰ ਵਾਪਸ ਚਲਾ ਜਾ।
ਹਮ ਤੇ ਅਗ ਅਸ ਹੋਤ ਨ ਕੋਈ,
ਇਸ ਸਾਡੇ ਕੋਲੋਂ ਜੋ ਚੰਦੋ ਪਾਪੀ ਨੇ ਲਿਖ ਕੇ ਭੇਜਿਆ ਪੱਤਰਕਾ ਦੇ ਵਿੱਚ, ਇਹ ਮੇਰੇ ਕੋਲੋਂ ਨਹੀਂ ਹੋ ਸਕਦਾ, ਇਹ ਪਾਪ ਮੈਂ ਕਦੀ ਵੀ ਨਹੀਂ ਕਰ ਸਕਦਾ।
ਭਲੋ ਜਾਨ ਤੁਮ ਕੀਜੇ ਸੋਈ,
ਤੂੰ ਵੀ ਆਪਣਾ ਭਲਾ ਜਾਣਦਾ ਹੋਇਆ ਇੱਥੋਂ ਵਾਪਸ ਆਪਣੇ ਘਰ ਚਲਾ ਜਾ।
ਲਿਖਿਓ ਸ਼ਾ ਇਨ ਰਾਖ ਸੁਖਾਰੇ,
ਤੇ ਮੈਨੂੰ ਤਾਂ ਬਾਦਸ਼ਾਹ ਨੇ ਪੱਤਰਕਾ ਪ੍ਰਵਾਨਾ ਲਿਖ ਕੇ ਭੇਜਿਆ ਸੀ ਕਿ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਦੀਨ ਦੁਨੀ ਦੇ ਮਾਲਕ, ਤੇਰੇ ਕੋਲ ਗਵਾਲੀਅਰ ਦੇ ਕਿਲੇ ਵਿੱਚ ਆ ਰਹੇ ਨੇ, ਇਹਨਾਂ ਦੀ ਸੇਵਾ ਕਰਨੀ ਹੈ, ਹਰ ਪ੍ਰਕਾਰ ਦੇ ਨਾਲ ਖਿਆਲ ਰੱਖਣਾ ਹੈ।
ਚਾਹੇ ਚੰਦੂ ਅਗ ਹਮਨੇ ਤਾਰੇ,
ਜੋ ਚੰਦੂ ਪਾਪੀ ਚਾਹੁੰਦਾ ਹੈ ਕਿ ਮੈਂ ਇਹਨਾਂ ਦੇ ਨਾਲ ਐਸਾ ਕੋਈ ਵਿਹਾਰ ਕਰਾਂ, ਉਹ ਮੈਂ ਕਦੇ ਵੀ ਨਹੀਂ ਕਰਾਂਗਾ, ਐਸਾ ਪਾਪ ਮੈਂ ਕਦੇ ਨਹੀਂ ਕਮਾਵਾਂਗਾ।
ਗਇਓ ਨਿਰਾਸਾ ਜਾਏ ਸੁਣਾਇਓ,
ਉਹ ਜਿਹੜਾ ਪੱਤਰਕਾ ਲੈ ਕੇ ਆਇਆ ਸੀ ਚੰਦੂ ਦਾ ਭੇਜਿਆ ਹੋਇਆ ਦੂਤ, ਉਹ ਵਾਪਸ ਗਿਆ, ਵਾਪਸ ਜਾ ਕੇ ਸਾਰਾ ਜਿਹੜਾ ਹਾਲ ਸੀ ਸਾਰੀ ਗੱਲ ਉਹ ਚੰਦੂ ਨੂੰ ਸੁਣਾਈ ਹੈ।
ਬਹੁਤ ਦੁੱਖ ਤੇ ਮਨ ਮੈਂ ਮੁਰਝਾਇਓ,
ਚੰਦੂ ਜਿਹੜਾ ਬੜਾ ਖੁਸ਼ ਸੀ ਕਿ ਮੈਂ ਹੁਣ ਭੇਜ ਦਿੱਤਾ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਸਾਹਿਬ ਨੂੰ ਬਾਹਰ, ਥੋੜਾ ਹੁਣ ਮੇਰਾ ਖਤਮ ਕਰ ਦੇਣਾ, ਤੇ ਜਦੋਂ ਇਹਨੇ ਜਾ ਕੇ ਦੱਸਿਆ ਕਿ ਦੁਰਗ ਜਿਹੜਾ ਕੋਤਵਾਲ ਹੈ ਉਹਨੇ ਸਾਰਾ ਕੁਝ ਕਰਨ ਤੋਂ ਮਨਾ ਕਰ ਦਿੱਤਾ ਹੈ, ਤੇ ਸੁਣ ਕੇ ਬੜਾ ਇਹਦਾ ਜਿਹੜਾ ਮਨ ਮੁਰਝਾਇਆ, ਬੜਾ ਦੁਖੀ ਹੋਇਆ।
ਨਿਸ ਦਿਨ ਜਿਸ ਕੀ ਚਿੰਤ ਵਿਸਾਲਾ,
ਦਿਨੇ ਰਾਤ ਦੇ ਚਿੰਤ ਹਿਰਦੇ ਦੀ ਚਿੰਤਾ ਜਿਹੜੀ ਉਹ ਵਧੀ ਹੈ।
ਹਤੋਂ ਕਿਵੇਂ ਨਹੀਂ ਤਾਂ ਮੇਰੂ ਕਾਲਾ,
ਕਹਿਣ ਲੱਗਾ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਖਤਮ ਨਾ ਕੀਤਾ ਤਾਂ ਫਿਰ ਮੇਰੀ ਮੌਤ ਪੱਕੀ ਹੈ, ਜੇ ਮੈਂ ਨਾ ਮਾਰ ਸਕਿਆ ਤੇ ਫਿਰ ਮੇਰੀ ਮੌਤ ਜਿਹੜੀ ਉਹ ਪੱਕੀ ਹੈ।
ਉਮਰਾਵਨ ਧਨ ਦੀਨ ਸਿਖਾਇਓ,
ਜਿਹੜੇ ਵਜ਼ੀਰ ਸਨ ਉਹਨਾਂ ਨੂੰ ਬਹੁਤ ਸਾਰਾ ਧਨ ਦੇ ਕੇ ਹੁਣ ਇਹਨੇ ਸਿਖਾਉਣਾ ਕੀਤਾ।
ਨਹੀਂ ਸ਼ਾਹ ਕੇ ਯਾਦ ਕਰਾਇਓ,
ਬਹੁਤ ਸਾਰਾ ਲਾਲਚ ਦੇ ਕੇ ਧਨ ਦੇ ਕੇ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਬਾਦਸ਼ਾਹ ਨੂੰ ਕਦੇ ਵੀ ਗੁਰੂ ਸਾਹਿਬ ਦੀ ਯਾਦ ਨਹੀਂ ਆਉਣ ਦੇਣੀ, ਕਦੀ ਉਹਨਾਂ ਨੂੰ ਗੁਰੂ ਸਾਹਿਬ ਦੇ ਬਾਬਤ ਯਾਦ ਨਹੀਂ ਕਰਵਾਉਣਾ।
ਗੁਰ ਕੋ ਜ਼ਿਕਰ ਕਰੋ ਕਬ ਨਾਈ,
ਜੇ ਬਾਦਸ਼ਾਹ ਦੇ ਕੋਲੋਂ ਦੀ ਸਭਾ ਵਿੱਚ ਬੈਠੇ ਹੋਵੋ ਤੇ ਕਦੀ ਵੀ ਗੁਰੂ ਸਾਹਿਬ ਦਾ ਜ਼ਿਕਰ ਨਹੀਂ ਕਰਨਾ।
ਜਿਸ ਤੇ ਬਸੇ ਦੁਰਗ ਕੇ ਮਾਈ,
ਜਿਸਦੇ ਕਾਰਨ ਉਹ ਗਵਾਲੀਅਰ ਦੇ ਕਿਲੇ ਵਿੱਚ ਹੀ ਬੰਦ ਰਹਿਣ, ਕਿਉਂਕਿ ਜਦੋਂ ਉਹਨਾਂ ਦਾ ਜ਼ਿਕਰ ਨਹੀਂ ਚੱਲੇਗਾ, ਕੋਈ ਬਾਦਸ਼ਾਹ ਗੱਲ ਨਹੀਂ ਕਰੇਗਾ, ਤੇ ਫਿਰ ਉਹ ਕਿਲੇ ਦੇ ਅੰਦਰ ਹੀ ਬੰਦ ਰਹਿਣਗੇ।
ਸ਼ਾਹ ਜੇ ਕਰੇ ਫੇਰ ਮਤ ਦੀਜੇ,
ਜੇ ਕਿਤੇ ਬਾਦਸ਼ਾਹ ਕਦੀ ਕੋਈ ਗੁਰੂ ਸਾਹਿਬ ਦੀ ਗੱਲ ਕਰੇ, ਜੇ ਉਹ ਕੋਈ ਗੱਲ ਸ਼ੁਰੂ ਕਰੇ ਗੁਰੂ ਸਾਹਿਬ ਦੇ ਬਾਬਤ, ਤੇ ਤੁਸੀਂ ਹੋਰ ਗੱਲਾਂ ਕਰਕੇ ਬਾਦਸ਼ਾਹ ਨੂੰ ਕਹਿ ਕੇ ਭਰਮਾ ਦੇਣਾ, ਉਹਦੀ ਮਤ ਫੇਰ ਦੇਣੀ ਹੈ।
ਨਿਜ ਸੁਖ ਇਤ ਗੁਰ ਨੈਨਿਕ ਸੀਜੇ,
ਤੇ ਕਹਿਣਾ ਕਿ ਗੁਰੂ ਸਾਹਿਬ ਜੀ ਨੂੰ ਕਿਲੇ ਵਿੱਚੋਂ ਬਾਹਰ ਨਾ ਆਉਣ ਦਿਓ ਬਾਦਸ਼ਾਹ, ਗੁਰੂ ਸਾਹਿਬ ਦੇ ਕਿਲੇ ਵਿੱਚ ਹੋਣ ਕਰਕੇ ਤੁਹਾਨੂੰ ਨਿਤਾਪ੍ਰਤ ਸੁੱਖ ਮਿਲ ਰਿਹਾ। ਤੁਸੀਂ ਸੁੱਖ ਦੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਹੋ, ਇਸ ਤਰ੍ਹਾਂ ਤੁਸੀਂ ਬਾਦਸ਼ਾਹ ਨੂੰ ਭਰਮਾਉਣਾ। ਇਹ ਕਹਿ ਕਿ ਗੁਰੂ ਸਾਹਿਬ ਜੀ ਦੇ ਕਿਲੇ ਵਿੱਚ ਰਹਿਣ ਨਾਲ ਤੁਹਾਨੂੰ ਭਾਰੀ ਸੁੱਖ ਮਿਲ ਰਿਹਾ ਹੈ।
ਬਸੇ ਦੁਰਗ ਸਿਮਰੰਤ ਖੁਦਾਏ,
ਉਹ ਕਿਲੇ ਦੇ ਅੰਦਰ ਬੈਠ ਕਰਕੇ, ਕਿਲੇ ਵਿੱਚ ਬੈਠਦੇ ਹੋ, ਖੁਦਾ ਦਾ ਭਜਨ ਕਰਦੇ, ਸਿਮਰਨ ਕਰਦੇ ਹਨ।
ਤੁਮਰੀ ਬਿਨਸੈ ਅਖਿਲ ਬਲਾਏ,
ਜਿਹੜੀਆਂ ਤੁਹਾਡੀਆਂ ਵੱਡੀਆਂ ਬਲਾਵਾਂ ਨੇ, ਜਿਹੜੀ ਇਹ ਸਾੜ ਸਤੀ ਆਈ ਹੈ, ਉਹਨਾਂ ਦੇ ਸਿਮਰਨ ਕਰਨ ਦੇ ਨਾਲ ਉਹ ਦੂਰ ਚਲੀਆਂ ਜਾਂਦੀਆਂ ਨੇ, ਤਾਂ ਤੁਹਾਨੂੰ ਭਾਰੀ ਸੁੱਖ ਮਿਲਦਾ ਹੈ।
ਨਿਜ ਸੁੱਖ ਚਾਉ ਦੁਰਗ ਮੈਂ ਰਾਖੋ,
ਤੁਸੀਂ ਬਾਦਸ਼ਾਹ ਆਪਣਾ ਸੁੱਖ ਚਾਹੁੰਦੇ ਹੋ ਕਿ ਸਦੀਵੀ ਬਣਿਆ ਰਹੇ, ਸੁੱਖ ਸਦੀਵੀ ਸੁੱਖ ਨੂੰ ਮੰਨਣਾ ਚਾਹੁੰਦੇ ਹੋ, ਤੇ ਫਿਰ ਗੁਰੂ ਸਾਹਿਬ ਨੂੰ ਕਿਲੇ ਦੇ ਅੰਦਰ ਹੀ ਰੱਖੋ।
ਸਿਮਰੇ ਸ਼ਾਹ ਜੀ ਇਸ ਬਿਧ ਪਾਖੋ,
ਜੇ ਕਿਤੇ ਬਾਦਸ਼ਾਹ ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਕੋਈ ਗੱਲ ਸ਼ੁਰੂ ਕਰੇ, ਤਾਂ ਤੁਸੀਂ ਇਸ ਤਰੀਕੇ ਦੇ ਨਾਲ ਕਹਿ ਕੇ ਬਾਦਸ਼ਾਹ ਨੂੰ ਭਰਮਾ ਦੇਣਾ, ਉਹਦੇ ਮਤ ਫਿਰ ਦੇਣੀ ਹੈ।
ਇਤਿਆਦਿਕ ਨਿਤ ਕਪਟ ਰਚੰਤਾ,
ਹਰ ਰੋਜ਼ ਇਸੇ ਤਰ੍ਹਾਂ ਇਹ ਚੰਦੋ ਕਪਟੇ, ਹਰ ਰੋਜ਼ ਇਸੇ ਤਰ੍ਹਾਂ ਇਹ ਕਪਟ ਰਚਦਾ ਰਹਿੰਦਾ ਹੈ।
ਮਹਾ ਦੁਸ਼ਟ ਅਗ ਨਹੀਂ ਲਖੰਤਾ,
ਇਹ ਜਿਹੜਾ ਮਹਾ ਦੁਸ਼ਟ ਵੱਡਾ ਪਾਪੀ ਹੈ, ਇਹ ਵੱਡੇ ਪਾਪ ਦਾ ਇਹਨੂੰ ਫਲ ਕੇ ਮਿਲਣਾ, ਵੱਡੇ ਪਾਪ ਦੇ ਬਾਰੇ ਜਾਣਦਾ ਨਹੀਂ, ਇਹਨੂੰ ਪਾਪ ਕਰਨਾ ਚੰਗਾ ਲੱਗ ਰਿਹਾ। ਇਹ ਤੇ ਕਹਿੰਦਾ ਬਾਦਸ਼ਾਹ ਦੀ ਮਤ ਫਿਰ ਦਿਓ, ਮਤ ਇਹਦੀ ਫਿਰ ਰਹੀ ਹੈ ਦਿਨ ਪ੍ਰਤੀ ਦਿਨ, ਪਾਪ ਕਰਨ ਦੇ ਵਿੱਚ ਪ੍ਰਵਿਰਤ ਹੋਇਆ ਪਾਪੀ ਦੁਸ਼ਟ, ਇਹ ਨਹੀਂ ਜਾਣਦਾ ਕਿ ਕਿਹੜਾ ਕਿੰਨਾ ਵੱਡਾ ਪਾਪ ਮੈਂ ਕਰ ਰਿਹਾ, ਦਾ ਫਲ ਮੈਨੂੰ ਕੀ ਮਿਲਣਾ ਹੈ।
ਇਸੀ ਰੀਤ ਦਿਨ ਬੀਤੇ 40,
ਇਸ ਤਰ੍ਹਾਂ ਕਰਦਿਆਂ ਕਰਦਿਆਂ 40 ਦਿਨ ਦਾ ਜਿਹੜਾ ਸਮਾਂ ਉਹ ਬਤੀਤ ਹੋਇਆ ਹੈ।
ਨਹੀਂ ਸ਼ਾਹ ਕਬ ਕੀਨ ਸੰਭਾਲੀ,
ਬਾਦਸ਼ਾਹ ਨੇ ਕਦੇ ਵੀ ਉਹ ਗੱਲ ਯਾਦ ਨਹੀਂ ਕੀਤੀ ਜਿਹੜੀ ਗੱਲ ਕਹਿ ਕੇ ਭੇਜਿਆ ਸੀ ਕਿ ਸਤਿਗੁਰੂ ਪਾਤਸ਼ਾਹ ਤੁਸੀਂ 40 ਦਿਨ ਦਾ ਸਮਾਂ ਗਵਾਲੀਅਰ ਦੇ ਕਿਲੇ ਅੰਦਰ ਬੈਠ ਕੇ ਸਾਡੇ ਲਈ ਸਿਮਰਨ ਕਰੋ, ਮੇਰੀ ਸਾੜ ਸਤੀ ਟਲ ਜਾਏ, 40 ਦਿਨ ਬਾਅਦ ਮੈਂ ਤੁਹਾਨੂੰ ਬੁਲਾ ਲਵਾਂਗਾ। ਉਹ ਗੱਲ ਜਿੰਨੇ ਵੀ ਇਹਦੇ ਚੰਦੋ ਦੁਸ਼ਟ ਦੇ ਪ੍ਰੇਰੇ ਹੋਏ ਕਦੇ ਵੀ ਬਾਦਸ਼ਾਹ ਨੂੰ ਯਾਦ ਨਹੀਂ ਆਉਣ ਦਿੰਦੇ, ਨਾ ਕਦੀ ਉਹ ਗੱਲ ਬਾਦਸ਼ਾਹ ਨੇ ਚੇਤੇ ਕੀਤੀ।
ਬੈਠ ਸਭਾ ਮੈਂ ਜ਼ਿਕਰ ਜੇ ਕਰਿਓ,
ਜੇ ਕਿਤੇ ਸਭਾ ਵਿੱਚ ਬੈਠ ਕੇ ਬਾਦਸ਼ਾਹ ਜ਼ਿਕਰ ਵੀ ਕਰਦਾ, ਗੱਲ ਸ਼ੁਰੂ ਕਰਦਾ,
ਕਹਿ ਕਰ ਉਮਰਾਵਨ ਸੋ ਹਰਿਓ,
ਤੇ ਜਿਹੜੇ ਉਮਰਾਵ ਵਜ਼ੀਰ ਨੇ ਚੰਦੋ ਦੇ ਪ੍ਰੇਰੇ ਹੋਏ, ਖਰੀਦੇ ਹੋਏ, ਉਹ ਧਨ ਦੇ ਲੋਭੀ ਹੋਏ, ਉਹ ਕਹਿ ਕੇ ਬਾਦਸ਼ਾਹ ਨੂੰ ਭਰਮਾ ਦਿੰਦੇ, ਹੋਰ ਕੋਈ ਗੱਲ ਸ਼ੁਰੂ ਕਰ ਦਿੰਦੇ।
ਤੁਮਰੇ ਤਨ ਸੁਖ ਹੋਏ ਗੁਰ ਬੈਸੇ,
ਨਾਲੇ ਜਿਵੇਂ ਚੰਦੂ ਨੇ ਸਿਖਾਇਆ ਸੀ ਉਸੇ ਤਰ੍ਹਾਂ ਕਹਿੰਦੇ ਕਿ ਬਾਦਸ਼ਾਹ ਜੀ, ਬਾਦਸ਼ਾਹ ਜਾਂ ਆਪਣਾ, ਤੁਹਾਡੇ ਸੁਖ ਵਾਸਤੇ ਤਾਂ ਗੁਰੂ ਸਾਹਿਬ ਕਿਲੇ ਵਿੱਚ ਬੈਠੇ ਹੋਏ ਹਨ।
ਦੁਰਗ ਵਿਖੇ ਨਿਕਸਾਓ ਨਾ ਕੈਸੇ,
ਉਹਨਾਂ ਨੂੰ ਕਿਲੇ ਦੇ ਵਿੱਚੋਂ ਬਾਹਰ ਨਾ ਆਉਣ ਦਿਓ, ਉਹ ਤੁਹਾਡੇ ਸੁੱਖ ਦੇ ਵਾਸਤੇ ਬੈਠੇ ਉੱਥੇ ਖੁਦਾ ਦਾ ਜਾਪ ਕਰਦੇ ਨੇ, ਇਸ ਕਰਕੇ ਉਹਨਾਂ ਨੂੰ ਕਿਲੇ ਦੇ ਵਿੱਚੋਂ ਬਾਹਰ ਨਾ ਆਉਣ ਦੇਣਾ।
ਦਰਬ ਜਾਤ ਰਾਵਰ ਕੇ ਘਰ ਤੇ,
ਬਾਦਸ਼ਾਹ ਤੁਹਾਡੇ ਘਰ ਦੇ ਵਿੱਚੋਂ ਹਰ ਰੋਜ਼ ਬੇਅੰਤ ਧਨ ਉਹਨਾਂ ਦੇ ਕੋਲ ਜਾ ਰਿਹਾ ਹੈ।
ਨਿਤ ਆਨੰਦ ਸੋ ਬੈਠੇ ਉਬਰਤੇ,
ਉਹ ਬੜੇ ਆਨੰਦ ਨਾਲ ਕਿਲੇ ਵਿੱਚ ਬੈਠ ਕੇ ਉਹ ਧਨ ਦੀ ਵਰਤੋਂ ਕਰਦੇ ਨੇ, ਬੜੇ ਆਨੰਦ ਦੇ ਨਾਲ ਉਹ ਕਿਲੇ ਵਿੱਚ ਬੈਠ ਕੇ ਧਨ ਵਰਤਦੇ ਹਨ।
ਤੁਮਰੇ ਕੁਸ਼ਲ ਗੁਰੂ ਧਨ ਪਾਵੇ,
ਉਹ ਤੁਹਾਡੇ ਕੁਸ਼ਲ ਤੁਹਾਡੇ ਸੁੱਖ ਦੇ ਵਾਸਤੇ ਉੱਥੇ ਬੈਠੇ ਨੇ, ਤੇ ਤੁਹਾਡੇ ਕੋਲੋਂ ਉਹ ਬੈਠੇ ਉੱਥੇ ਧਨ ਪ੍ਰਾਪਤ ਕਰ ਰਹੇ ਹਨ।
ਇਸ ਮੈਂ ਦੋਸ਼ ਨਾ ਕੁਛ ਬਣ ਆਵੇ,
ਬਾਦਸ਼ਾਹ ਇਹਦੇ ਵਿੱਚ ਤੇਰੇ ਤੇ ਕੋਈ ਦੋਸ਼ ਨਹੀਂ ਲੱਗਦਾ, ਕੋਈ ਦੋਸ਼ ਨਹੀਂ ਆਉਂਦਾ ਤੇਰੇ ਤੇ, ਕਿਉਂਕਿ ਤੂੰ ਤਾਂ ਧਨ ਭੇਜ ਰਿਹਾ ਉਹਨਾਂ ਨੂੰ, ਤੂੰ ਧਨ ਲੈ ਕੇ ਬੜਾ ਆਨੰਦ ਪ੍ਰਾਪਤ ਕਰ ਰਹੇ ਨੇ, ਤੂੰ ਕਿਲੇ ਵਿੱਚ ਬੈਠੇ ਖੁਦਾ ਦਾ ਜਾਪ ਕਰਦੇ ਨੇ, ਤੇ ਇੱਧਰ ਤੂੰ ਵੀ ਸੁਖੀ ਹੈ, ਉਧਰੋਂ ਵੀ ਮਾਇਆ ਲੈ ਕੇ ਆਨੰਦ ਪ੍ਰਾਪਤ ਕਰ ਰਹੇ ਨੇ, ਇਸ ਤਰ੍ਹਾਂ ਦੇ ਨਾਲ ਗੱਲਾਂ ਕਹਿ ਕੇ ਭਰਮਾਉਂਦੇ ਹਨ।
ਇਮ ਫਰੇਬ ਕੀ ਕਹਿ ਕੇ ਬਾਤ,
ਇਸ ਤਰ੍ਹਾਂ ਬੜੇ ਛਲ ਫਰੇਬ ਦੀਆਂ ਗੱਲਾਂ ਕਹਿ ਕੇ,
ਜਹਾਂਗੀਰ ਕੀ ਮਤ ਵਿਚਲਾਤ,
ਜਹਾਂਗੀਰ ਬਾਦਸ਼ਾਹ ਦੀ ਜਿਹੜੀ ਮਤ ਵਿਚਲਤ ਕਰ ਦਿੰਦੇ ਨੇ, ਬਾਦਸ਼ਾਹ ਦੀ ਮਤ ਨੂੰ ਫਿਰ ਦਿੰਦੇ, ਹੋਰ ਪਾਸੇ ਧਿਆਨ ਲਾ ਦਿੰਦੇ ਹਨ।
ਦੋਏ ਦਿਨ ਉੱਪਰ ਬਹੁਰ ਗੁਜ਼ਾਰੇ,
ਦੋ ਦਿਨ ਦਾ ਨੀਯਤ ਸਮੇਂ ਤੋਂ ਦੋ ਦਿਨ ਦਾ ਸਮਾਂ ਉੱਪਰ ਹੋ ਗਿਆ, 40 ਦਿਨ ਵਾਸਤੇ ਕਿਹਾ ਸੀ, 42 ਦਿਨ ਇਸ ਤਰ੍ਹਾਂ ਦੇ ਨਾਲ ਬਤੀਤ ਹੋਏ।
ਮਿਲ ਸਿੱਖ ਪੰਚੋਂ ਕੀਨ ਵਿਚਾਰੇ,
ਉਧਰ ਜਿਹੜੇ ਪੰਜੇ ਸਿੱਖ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਆਲਕ ਪੰਜੇ ਸਿੱਖ ਨਾਲ ਗਏ ਸਨ, ਉਹਨਾਂ ਪੰਜਾਂ ਸਿੱਖਾਂ ਨੇ ਆਪਸ ਵਿੱਚ ਮੈਂ ਮਿਲ ਬੈਠ ਕੇ ਵਿਚਾਰ ਕੀਤੇ।
ਸ਼੍ਰੀ ਅਰਜਨ ਕੀ ਸਮ ਇਹ ਬਾਤ
ਕਹਿਣ ਲੱਗੇ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸਮਾਨ ਚੰਦੋ ਦੁਸ਼ਟ ਕਰਨਾ ਚਾਹੁੰਦਾ ਹੈ। 40 ਦਿਨ ਦੇ ਗੱਲ ਹੋਏ ਸੀ, 40 ਦਿਨ ਵਾਸਤੇ ਭੇਜਿਆ ਸੀ ਬਾਦਸ਼ਾਹ ਨੇ, ਪਰ ਅੱਜ 40 ਦਿਨ ਤੋਂ ਉੱਪਰ 2 ਦਿਨ ਬਤੀਤ ਹੋ ਗਏ ਨੇ, 42 ਦਿਨ ਦਾ ਸਮਾਂ ਬਤੀਤ ਹੋ ਗਿਆ। ਜਿਵੇਂ ਚੰਦੋ ਪਾਪੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਲਾਹੌਰ ਬੁਲਾ ਕੇ ਆਪਣੇ ਘਰ ਲੈ ਗਿਆ ਤੇ ਜੋ ਕੁਝ ਉਹਨੇ ਕੀਤਾ ਆਪ ਸਭ ਜਾਣਦੇ ਹੋ, ਇਹ ਉਸੇ ਤਰ੍ਹਾਂ ਦੀ ਗੱਲ ਨਜ਼ਰ ਆ ਰਹੀ ਹੈ।
ਚੰਦੂ ਤਕੇ ਗੁਰੂ ਧਨ ਕਾਤ,
ਚੰਦੂ ਪਾਪੀ ਉਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵੀ ਖਤਮ ਕਰਨਾ ਚਾਹੁੰਦਾ। ਜਿਵੇਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਘਰ ਲਿਜਾ ਕੇ ਸ਼ਹੀਦ ਕੀਤਾ, ਉਸੇ ਤਰ੍ਹਾਂ ਚੰਦੂ ਪਾਪੀ ਖੋਟੀ ਚਾਲ ਚੱਲ ਰਿਹਾ, ਉਹ ਗੁਰੂ ਸਾਹਿਬ ਜੀ ਨੂੰ ਕਿਲੇ ਦੇ ਅੰਦਰ ਖਤਮ ਕਰਵਾਉਣਾ ਚਾਹੁੰਦਾ ਹੈ।
ਸ਼ਾਹ ਸਮੀਪੀ ਸਭੇ ਅਪਣਾਏ,
ਪਾਤਸ਼ਾਹ ਦੇ ਕੋਲ ਜਿਹੜੇ ਨਜ਼ਦੀਕੀ ਨੇ ਉਹਦੀ ਸਭਾ ਵਿੱਚ ਬੈਠਣ ਵਾਲੇ ਵਜ਼ੀਰ ਨੇ, ਉਹ ਸਾਰੇ ਇਹਨੇ ਆਪਣੇ ਉਲਸਾਰੇ ਕੀਤੇ ਹੋਏ ਹਨ।
ਤਿਮ ਭਾਖੇ ਜਿਮ ਦੇਤ ਸਿਖਾਏ,
ਜਿਵੇਂ ਚੰਦੂ ਪਾਪੀ ਉਹਨਾਂ ਨੂੰ ਸਿਖਾਉਂਦਾ, ਉਹ ਉਸੇ ਤਰ੍ਹਾਂ ਬਾਦਸ਼ਾਹ ਦੇ ਕੋਲ ਕਹਿੰਦੇ ਹਨ।
ਜਹਾਂਗੀਰ ਕਿਮ ਧੀਰਜ ਗਾਹੇ,
ਜਹਾਂਗੀਰ ਬਾਦਸ਼ਾਹ ਕਿਵੇਂ ਧੀਰਜ ਧਾਰਨ ਕਰਕੇ ਬੈਠਾ, ਉਹ ਵੀ ਉਹਨਾਂ ਦੀ ਬੁਰੀ ਸਲਾਹ ਨੂੰ ਮੰਨਦਾ, ਸਲਾਹ ਨੂੰ ਮੰਨ ਕੇ ਉਹਨੇ ਧੀਰਜ ਧਾਰਨ ਕੀਤਾ ਹੋਇਆ ਹੈ।
ਸਗਰੇ ਨਰ ਬਦ ਮਸਲਤ ਕਹੀ,
ਕਿਉਂਕਿ ਉਹ ਹਰ ਰੋਜ਼ ਬੁਰੀ ਸਲਾਹ ਦਿੰਦੇ ਨੇ ਬਾਦਸ਼ਾਹ ਨੂੰ, ਮਾੜੇ ਮਤ ਦਿੰਦੇ ਨੇ, ਬੁਰੀ ਸਲਾਹ ਬਾਦਸ਼ਾਹ ਨੂੰ ਦੱਸ ਕੇ ਉਹਦੇ ਮਤ ਵਿਚਲਤ ਕਰਦੇ ਹਨ।
ਅਵਨੀ ਪਨ ਕੈ ਸ਼ਰਵਣ ਵਡੇਰੇ,
ਕਿਉਂਕਿ ਜਿਹੜੇ ਇਹ ਰਾਜੇ ਲੋਕ ਨੇ ਇਹਨਾਂ ਦੇ ਕੰਨ ਜਿਹੜੇ ਨੇ ਉਹ ਬਹੁਤ ਵੱਡੇ ਹੋਇਆ ਕਰਦੇ ਹਨ।
ਜਿਸ ਕਿਸ ਤੇ ਸੁਣ ਲੇਤ ਨਾਹੇਰੇ,
ਜਿਹਦੀ ਗੱਲ ਸੁਣ ਲੈਂਦੇ ਨੇ ਉਹਦੇ ਤੇ ਵਿਸ਼ਵਾਸ ਕਰ ਲੈਂਦੇ ਨੇ, ਆਪਣੀ ਅੱਖੀ ਨਹੀਂ ਵੇਖਦੇ। ਚੁਗਲਖੋਰ ਜਿਹੜੇ ਨੇ, ਚੁਗਲੀ ਕਰਨ ਵਾਲੇ, ਹੁਣ ਜੇਕਰ ਬੈਠਾ ਕੋਈ ਵਿਸ਼ੇਸ਼ ਵਿਅਕਤੀ ਅੱਗੇ ਜ਼ਿੰਮੇਵਾਰੀ ਵਾਲਾ ਜਾਂ ਕੋਈ ਰਾਜਾ ਹੈ, ਕੋਈ ਕਿਸੇ ਵੀ, ਉਹਦਾ ਫਰਜ਼ ਤਾਂ ਇਹ ਬਣਦਾ ਕਿ ਜਦੋਂ ਕੋਈ ਕਿਸੇ ਦੀ ਉਹਦੇ ਕੋਲ ਜਾ ਕੇ ਚੁਗਲੀ ਕਰਦਾ ਤਾਂ ਪਹਿਲਾਂ ਆਪ ਜਾ ਕੇ ਅੱਖੀ ਵੇਖਣ ਵੀ ਇਹ ਸੱਚਾਈ ਵੀ ਹੈ ਕਿ ਨਹੀਂ, ਉਹਨੂੰ ਜਾਣਨ ਦੀ ਕੋਸ਼ਿਸ਼ ਕਰਨ। ਪਰ ਜਿਹੜੇ ਰਾਜੇ ਲੋਕ ਨੇ ਇਹਨਾਂ ਦੇ ਕੰਨ ਬੜੇ ਵੱਡੇ ਨੇ, ਸੁਣ ਕੇ ਉਹਦੇ ਤੇ ਯਕੀਨ ਕਰ ਲੈਂਦੇ ਨੇ ਪਰ ਅੱਖੀ ਵੇਖਣ ਦਾ ਯਤਨ ਨਹੀਂ ਕਰਦੇ।
ਦੋਏ ਤੀਨ ਮਿਲ ਫੇਰੇ ਮਤ ਕੋ,
ਉਹ 3 ਜਣੇ ਮਿਲ ਕੇ ਜਿਹੜੇ ਹਨ ਉਹ ਚੰਦੂ ਦੇ ਕਹੇ ਅਨੁਸਾਰ ਬਾਦਸ਼ਾਹ ਦੀ ਮਤ ਨੂੰ ਫੇਰ ਦਿੰਦੇ ਹਨ।
ਪੂਰੇ ਕਾਜ ਨਿਜ ਕਹਿ ਤੇ ਅਸਤ ਕੋ,
ਤੇ ਜਿਵੇਂ ਉਹ ਝੂਠ ਬੋਲਦੇ ਨੇ, ਝੂਠ ਬੋਲ ਕੇ ਆਪਣਾ ਉਹ ਕਾਰਜ ਪੂਰਾ ਕਰਦੇ ਹਨ।
ਜਹਾਂ ਕਚਹਿਰੀ ਸੰਸਰ ਸਾਰੀ,
ਹੁਣ ਉੱਥੇ ਜਿਹੜੀ ਕਚਹਿਰੀ ਹੈ ਬਾਦਸ਼ਾਹ ਦੀ ਸਭਾ ਲੱਗਦੀ ਹੈ ਤੇ ਸਭਾ ਦੇ ਵਿੱਚ ਬੈਠਣ ਵਾਲੇ ਸਾਰੇ ਇੱਕੋ ਹੀ ਮਤ ਦੇ, ਸਾਰੇ ਇੱਕੋ ਅਨੁਸਾਰ ਨੇ, ਸਾਰੇ ਚੰਦੂ ਦੇ ਖਰੀਦੇ ਹੋਏ ਨੇ, ਸਾਰੇ ਲੋਭੀ ਤੇ ਲਾਲਚੀ ਨੇ, ਸਾਰੇ ਚੁਗਲਖੋਰ ਨੇ, ਕੋਈ ਚੰਗਾ ਇਨਸਾਨ ਤਾਂ ਉਹਨਾਂ ਵਿੱਚ ਹੈ ਨਹੀਂ, ਸਾਰੇ ਉਹ ਚੁਗਲਖੋਰ ਇੱਕ ਅਨੁਸਾਰੀ ਹਨ।
ਇੱਕ ਆਸ਼ੇ ਪਰ ਕਰਤੇ ਉਚਾਰੀ,
ਇੱਕੋ ਆਸ਼ਾ ਲੈ ਕੇ ਇੱਕੋ ਮਤ ਦੇ ਅਨੁਸਾਰ ਉਹ ਹਰ ਗੱਲ ਜਿਹੜੀ ਇੱਕ ਮਤ ਦੇ ਨਾਲ ਕਹਿੰਦੇ ਹਨ।
ਸੋ ਕਾਰਜ ਪੁਰਵੇ ਨੇ ਕੈਸੇ,
ਹੁਣ ਇਸ ਪ੍ਰਕਾਰ ਦੇ ਨਾਲ ਫਿਰ ਉਹ ਕਾਰਜ ਕਿਵੇਂ ਨਾ ਪੂਰਾ ਹੋਵੇ। ਹੁਣ ਸੁਣਨ ਵਾਲਾ ਇੱਕ ਵਿਸ਼ੇਸ਼ ਵਿਅਕਤੀ ਤੇ ਸਭਾ ਵਿੱਚ ਸਾਰੇ ਜਿਹੜੇ ਝੂਠ ਦੇ ਛਲ ਫਰੇਬ ਦੇ ਅਧਿਕਾਰੀ ਹੋਣ, ਉਹ ਧਾਰਨ ਕਰਕੇ ਉਹਨਾਂ ਦੀ ਬਿਰਤੀ ਇੱਕ ਸਮਾਨ ਹੋਵੇ, ਉਹਨਾਂ ਦੀ ਮਤ ਇੱਕ ਸਮਾਨ ਹੋਵੇ, ਕਪਟ ਦੇ ਸਾਰੇ ਭਰੇ ਹੋਣ ਤੇ ਸਾਰਿਆਂ ਦੀ ਗੱਲ ਜਦੋਂ ਇੱਕ ਮਨੁੱਖ ਸੁਣਦਾ ਤੇ ਉਹ ਭਰਮ ਜਾਂਦਾ ਵੀ ਜੇ ਸਾਰੇ ਮਿਲ ਕੇ ਕਹਿ ਰਹੇ ਨੇ ਤਾਂ ਇਹ ਗੱਲ ਠੀਕ ਹੀ ਹੋਵੇਗੀ ਨਾ। ਇਸ ਕਰਕੇ ਸਭਾ ਦੇ ਵਿੱਚ ਸਾਰੇ ਇੱਕੋ ਮਤ ਦੇ ਹਨ।
ਕਰੋ ਵਿਚਾਰਨ ਨਿਜ ਉਰ ਐਸੇ,
ਹੁਣ ਆਪਾਂ ਨੂੰ ਕੋਈ ਵਿਚਾਰਨ ਕਰਨੀ ਚਾਹੀਦੀ ਹੈ, ਆਪਾਂ ਆਪਣੇ ਹਿਰਦੇ ਵਿੱਚ ਕੋਈ ਵਿਚਾਰੀਏ, ਕੋਈ ਇਹਦਾ ਉਪਾਅ ਲੱਭੀਏ।
ਸਤਿਗੁਰ ਛਿਮਾ ਨਿਧਾਨ ਮਾਨੀ,
ਕਿਉਂਕਿ ਸਤਿਗੁਰ ਪਾਤਸ਼ਾਹ ਜੀ ਤਾਂ ਛਿਮਾ ਦੇ ਖਜ਼ਾਨੇ ਨੇ, ਛਿਮਾ ਦੇ ਖਿਮਾ ਦੇ ਘਰ ਨੇ, ਇਹ ਤਾਂ ਦਿਆਲੂ ਸਦਾ ਇਹ ਖਿਮਾ ਨੂੰ ਧਾਰਨ ਕਰ ਬਿਰਤੀ ਧਾਰਨ ਕਰਕੇ ਰੱਖਦੇ ਹਨ ਬਿਰਤੀ।
ਲਾਪੁਰ ਰਾਕੇ ਬਰਜ ਰਸਾਨੀ,
ਜਦੋਂ ਲਾਹੌਰ ਵਿਖੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਚੰਦੋ ਪਾਪੀ ਨੇ ਬੁਲਾਇਆ, ਉੱਥੇ ਬੁਲਾ ਕੇ ਆਪਣੇ ਘਰ ਲੈ ਗਿਆ ਤੇ ਜਦੋਂ ਉਸ ਚੰਦੋ ਦੁਸ਼ਟ ਨੇ ਸਜਾਵਾਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਜਦੋਂ ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਹੁਕਮ ਕਰੋ ਅਸੀਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਈਏ, ਆ ਜਹਾਂਗੀਰ ਦਾ ਤਖਤਾ ਪਲਟ ਦਈਏ, ਚੰਦੋ ਪਾਪੀ ਨੂੰ ਮਿੱਟੀ ਚ ਮਿਲਾ ਦਈਏ, ਪਾਤਸ਼ਾਹ ਹੁਕਮ ਦਿਓ। ਤੇ ਪਾਤਸ਼ਾਹ ਜੀ ਨੇ ਉੱਥੇ ਵੀ ਸਾਨੂੰ ਹਿਰਦੇ ਵਿੱਚ ਗੁੱਸੇ ਹੁੰਦੇ ਹੋਏ ਇਹ ਕਰਾਮਾਤ, ਕਿਉਂਕਿ ਗੁਰੂ ਘਰ ਦੇ ਵਿੱਚ ਕਰਾਮਾਤ ਕਹਿਰ ਦਾ ਨਾਮ ਹੈ, ਸਾਨੂੰ ਉੱਥੇ ਮਨਾ ਕਰ ਦਿੱਤਾ ਸੀ, ਕੋਈ ਸ਼ਕਤੀ ਵਿਖਾਉਣ ਨਹੀਂ ਦਿੱਤੀ।
ਨਿਜ ਬਲ ਨੇ ਸੰਭਾਰ ਨਕੀਨ,
ਗੁਰੂ ਸਾਹਿਬ ਆਪ ਸ਼ਕਤੀਆਂ ਦਾ ਘਰ ਨੇ, ਸਾਰੀਆਂ ਰਿਧੀਆਂ ਸਿੱਧੀਆਂ ਸ਼ਕਤੀਆਂ ਉਹਨਾਂ ਦੇ ਦੁਆਰ ਤੇ ਖੜੀਆਂ ਨੇ, ਪਰ ਉਹਨਾਂ ਨੇ ਆਪਣੇ ਬਲ ਨੂੰ ਵੀ ਨਹੀਂ ਸੰਭਾਲਿਆ, ਆਪਣੀ ਸ਼ਕਤੀ ਨੂੰ ਵੀ ਨਹੀਂ ਵਰਤਿਆ।
ਹਮਕੋ ਅਜ਼ਮਤ ਕਰਨ ਨਦੀਨ,
ਸਾਨੂੰ ਵੀ ਕੋਈ ਕਰਾਮਾਤ, ਕੋਈ ਸ਼ਕਤੀ ਨਹੀਂ ਵਿਖਾਉਣ ਦਿੱਤੀ। ਉਹ ਤਾਂ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਦੇ ਭਾਣੇ ਵਿੱਚ ਰਹੇ ਕਿ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗ, ਉਹਦੀ ਰਜਾ ਵਿੱਚ ਰਹੇ, ਨਾ ਆਪ ਕੋਈ ਸ਼ਕਤੀ ਵਿਖਾਈ, ਬਲ ਪ੍ਰਯੋਗ ਕੀਤਾ ਸ਼ਕਤੀ ਦਾ, ਨਾ ਸਾਨੂੰ ਕੋਈ ਸ਼ਕਤੀ ਵਿਖਾਣ ਦਿੱਤੀ।
ਸਹਿ ਕਰ ਸਰਬ ਸਜਾਏ ਸਰੀਰ,
ਆਪਣੇ ਸਰੀਰ ਤੇ ਅਨੇਕਾਂ ਸਜਾਵਾਂ ਸਹਿ ਕਰਕੇ,
ਗਮਨ ਕੀਨ ਬੈਕੁੰਠ ਸਦੀਰ,
ਬੜੇ ਧੀਰਜ ਧਾਰਨ ਕਰਕੇ ਸਜਾਵਾਂ ਸਹਿੰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਬੈਕੁੰਠ ਧਾਮ ਚਲੇ ਗਏ।
ਏਕੋ ਤਕ ਸਭ ਚੰਦੂ ਕੇਰੇ,
ਇਸ ਪ੍ਰਕਾਰ ਦੇ ਨਾਲ ਇਹ ਸਾਰੇ ਕੌਤਕ ਜਿਹੜੇ ਚੰਦੂ ਦੇ ਪਾਪੀ ਦੇ ਕੀਤੇ ਹੋਏ ਹਨ।
ਸ਼ਹਾਰੇ ਦੇ ਕੁਛ ਸਮਝ ਨਾ ਪਰੇ,
ਪਾਤਸ਼ਾਹ ਦੇ ਹਿਰਦੇ ਵਿੱਚ ਇਹ ਗੱਲ ਦੀ ਸਮਝ ਨਹੀਂ ਆਉਂਦੀ, ਉਹ ਕੱਚਾ ਕੰਨਾਂ ਦਾ ਜਿਵੇਂ ਸੁਣਦਾ ਉਸੇ ਤਰ੍ਹਾਂ ਕਰਦਾ। ਉਹਨੇ ਸਾਰਾ ਕੌਤਕ ਸ਼ਲਫ ਦੇ ਵਿੱਚ ਚੰਦੂ ਕਰ ਰਿਹਾ, ਪਰ ਬਾਦਸ਼ਾਹ ਨੂੰ ਇਸ ਗੱਲ ਦੀ ਸਮਝ ਨਹੀਂ ਪੈ ਰਹੀ।
ਦੁਰਗ ਗਵਾਲੀਅਰ ਗੁਰੂ ਬਿਠਾਏ,
ਗਵਾਲੀਅਰ ਦੇ ਕਿਲੇ ਵਿੱਚ ਗੁਰੂ ਸਾਹਿਬ ਜੀ ਨੂੰ ਬਿਠਾ ਦਿੱਤਾ ਹੈ।
ਤੈ ਕਿਆ ਕਰੇ ਲਖੀ ਨੇ ਕਾਏ,
ਹੁਣ ਕੀ ਕੀਤਾ ਜਾਵੇ, ਕੁਝ ਸਮਝ ਵਿੱਚ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਦੇ ਨਾਲ ਕੋਈ ਉਪਾਅ, ਕੋਈ ਯਤਨ ਕੀਤਾ ਜਾਵੇ।
ਮਨ ਬਾਤ ਜੇ ਦੇ ਬਿਠਾਈ,
ਹੁਣ ਬਾਦਸ਼ਾਹ ਨੇ ਜੋ ਗੱਲ ਕਹੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਗੱਲ ਮੰਨ ਲਈ, ਤੇ ਜੇ ਗੁਰੂ ਸਾਹਿਬ ਜੀ ਨੇ ਉਹ ਗੱਲ ਮੰਨ ਲਈ ਸੀ, ਕਿਲੇ ਵਿੱਚ ਇਹਨਾਂ ਨੂੰ ਜੇ ਭੇਜ ਦਿੱਤਾ ਸੀ,
ਬੋਰ ਬੁਲਾਵੋ ਸੁਧ ਨੇ ਆਈ,
ਉਹਨੂੰ ਚਾਹੀਦਾ ਸੀ, ਗੁਰੂ ਸਾਹਿਬ ਜੀ ਦੇ ਇੱਥੇ ਆਉਣ ਦਾ ਸਮਾਂ ਪੂਰਾ ਹੋ ਚੁੱਕਾ ਸੀ 40 ਦਿਨ ਦਾ, ਗੁਰੂ ਸਾਹਿਬ ਜੀ ਨੂੰ ਬੁਲਾਉਣਾ ਚਾਹੀਦਾ ਸੀ ਵਾਪਸ, ਪਰ ਉਹਨੇ ਬੁਲਾਇਆ ਨਹੀਂ, ਕੋਈ ਉਧਰੋਂ ਬੁਲਾਉਣ ਦੀ ਕੋਈ ਸੁਧ ਸਾਰ ਕੋਈ ਖਬਰ ਵੀ ਨਹੀਂ ਆਈ।
ਜੇ ਸੁਧ ਹੋਏ ਤਿਨੋ ਮਤ ਫੇਰੀ,
ਜੇ ਕਿਤੇ ਉਹ ਕੋਈ ਮਾੜਾ ਮੋਟਾ ਧਿਆਨ ਕਰਦਾ ਵੀ ਇਹ ਜਹਾਂਗੀਰ ਬਾਦਸ਼ਾਹ ਤੇ ਸਾਰੇ ਜਿੰਨੇ ਉੱਥੇ ਕਪਟੀ ਬੈਠੇ ਨੇ ਸਾਰੇ ਵਜ਼ੀਰ, ਉਹ ਮਿਲ ਕੇ ਬਾਦਸ਼ਾਹ ਦੀ ਮਤ ਫੇਰ ਦਿੰਦੇ ਹਨ।
ਨਹੀਂ ਹਕਾਰੇ ਗੁਰ ਇਸ ਬੇਰੀ,
ਇਸ ਪ੍ਰਕਾਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੂੰ ਕੋਲ ਨਹੀਂ ਬੁਲਾਇਆ, ਬਾਦਸ਼ਾਹ ਕੋਈ ਬੁਲਾਉਣ ਦਾ ਯਤਨ ਨਹੀਂ ਕਰ ਰਿਹਾ।
ਆਪੇ ਸ਼ਾਹ ਬੁਲਾਵੇ ਪਾਈ,
ਬਾਦਸ਼ਾਹ ਆਪਣੇ ਆਪ ਗੁਰੂ ਸਾਹਿਬ ਜੀ ਨੂੰ ਆਪਣੇ ਕੋਲ ਬੁਲਾ ਲਵੇ।
ਨੈ ਅਸ ਆਸ ਧਰੋ ਉਰਮਾਈ,
ਭਾਈ ਜੇਠਾ ਜੀ ਕਹਿਣ ਲੱਗੇ ਇਹ ਆਸ ਮਨ ਵਿੱਚੋਂ ਲਾ ਦਿਓ। ਜੇ ਆਪਾਂ ਇਹ ਆਸ ਮਨ ਵਿੱਚ ਰੱਖੀਏ ਨਾ ਕਿ ਬਾਦਸ਼ਾਹ ਆਪਣੇ ਆਪ ਗੁਰੂ ਸਾਹਿਬ ਜੀ ਨੂੰ ਬੁਲਾ ਲਵੇਗਾ, ਕਹਿਣ ਲੱਗੇ ਇਹ ਆਸ ਆਪਣੇ ਅੰਦਰੋਂ ਤਿਆਗ ਦੇਵੋ।
ਅਰ ਸਤਿਗੁਰ ਅਜ਼ਮਤ ਨੇ ਦਿਖਾਵੀ,
ਤੇ ਸਤਿਗੁਰ ਪਾਤਸ਼ਾਹ ਜੀ ਨੇ ਵੀ ਕੋਈ ਆਪਣੀ ਸ਼ਕਤੀ ਨਹੀਂ ਵਿਖਾਉਣੀ, ਨਾ ਉਹਨਾਂ ਨੇ ਕੋਈ ਅਜ਼ਮਤ ਵਿਖਾਉਣੀ ਹੈ, ਨਾ ਤਾਂ ਬਾਦਸ਼ਾਹ ਨੇ ਬੁਲਾਉਣਾ ਹੈ ਆਪਣੇ ਆਪ, ਤੇ ਨਾ ਇਧਰੋਂ ਗੁਰੂ ਪਾਤਸ਼ਾਹ ਜੀ ਨੇ ਕੋਈ ਸ਼ਕਤੀ ਕੋਈ ਕਰਾਮਾਤ ਵਿਖਾਉਣੀ ਹੈ।
ਸਾਈਂ ਸਕਲ ਜੈਸੇ ਬਣੇ ਆਵੇ,
ਉਹ ਤਾਂ ਉਹਨਾਂ ਨੇ ਆਪਣੇ ਸਰੀਰ ਤੇ ਸਾਰਾ ਕੁਝ ਸਹਿ ਲੈਣਾ, ਜਿਵੇਂ ਦਾ ਸਮਾਂ ਬਣ ਆਏਗਾ, ਉਹ ਤਾਂ ਪ੍ਰਭੂ ਦੀ ਰਜ਼ਾ ਵਿੱਚ ਰਹਿਣ ਵਾਲੇ ਨੇ। ਜਿਵੇਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸਾਰਾ ਕੁਝ ਸਹਿਣ ਕਰ ਲਿਆ, ਗੁਰੂ ਸਾਹਿਬ ਜੀ ਨੇ ਕੋਈ ਸ਼ਕਤੀ ਨਹੀਂ ਵਿਖਾਉਣੀ, ਉਹਨਾਂ ਨੇ ਆਪਣੇ ਤਨ ਤੇ ਸਾਰਾ ਕੁਝ ਜਰ ਲੈਣਾ ਹੈ।
ਯਾ ਤੇ ਕਰੋ ਵਿਚਾਰਨ ਬਾਤ,
ਇਸ ਕਰਕੇ ਕੋਈ ਆਪਾਂ ਗੱਲ ਵਿਚਾਰੀਏ, ਕੋਈ ਯਤਨ ਕੋਈ ਉਪਾਅ ਕਰੀਏ,
ਜਿਸ ਤੇ ਗੁਰ ਸਿੱਖਣ ਕੁਛ ਰਾਤ,
ਇਸ ਕਰਕੇ ਕੋਈ ਜਿਹੜਾ ਯਤਨ ਉਪਾਅ ਬਣਾਵੇ ਤੇ ਗੁਰੂ ਕੇ ਸਿੱਖਾਂ ਦੇ ਵੀ ਕੁਸ਼ਲ ਪ੍ਰਸੰਨਤਾ ਹੋਵੇ।
ਜੇਠੇ ਤੇ ਸੁਣ ਸਕਲ ਪਿਰਾਣਾ,
ਤੇ ਜਦੋਂ ਭਾਈ ਜੇਠਾ ਜੀ ਨੇ ਇਹ ਬਚਨ ਕਹੇ, ਸੁਣ ਕਰਕੇ ਭਾਈ ਪ੍ਰਾਣਾ ਜੀ ਬੋਲੇ ਕਹਿਣ ਲੱਗੇ,
ਸਭਨ ਸੁਨਾਵਤ ਬਾਕ ਬਖਾਣਾ,
ਤੇ ਸਾਰਿਆਂ ਨੂੰ ਪੰਜੇ ਸਿੰਘ ਬੈਠੇ ਸਨ, ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰ ਰਹੇ ਨੇ, ਫਿਕਰਮੰਦ ਨੇ ਕਿ ਗੁਰੂ ਸਾਹਿਬ ਜੀ ਨੂੰ 40 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ, ਅਜੇ ਬਾਦਸ਼ਾਹ ਦਾ ਕੋਈ ਪ੍ਰਵਾਨਾ ਕੋਈ ਸੁਨੇਹਾ ਨਹੀਂ ਆਇਆ। ਹੁਣ ਬੈਠ ਕੇ ਬਾਤ ਵਿਚਾਰ ਕਰ ਰਹੇ ਸਨ, ਸਾਰਿਆਂ ਨੂੰ ਸੁਣਾ ਕੇ ਭਾਈ ਪ੍ਰਾਣਾ ਜੀ ਬੋਲੇ ਕਹਿਣ ਲੱਗੇ,
ਗੁਰਮਰਜ਼ੀ ਜੇ ਕਰ ਇਮਨਾਈ,
ਕਹਿਣ ਲੱਗੇ ਜੇ ਗੁਰੂ ਸਾਹਿਬ ਜੀ ਦੀ ਇਹ ਕਰਨ ਵਿੱਚ ਮਰਜ਼ੀ ਨਹੀਂ, ਜੇ ਗੁਰੂ ਸਾਹਿਬ ਇਹ ਸਾਰਾ ਕੁਝ ਆਪ ਨਹੀਂ ਕਰਨਾ ਚਾਹੁੰਦੇ,
ਕਰੋ ਜੇ ਤੁਮ ਲਖ ਕੈ ਉਰਮਾਈ,
ਜੇਕਰ ਤੁਸੀਂ ਆਪਣੇ ਆਪ ਕੋਈ ਐਸਾ ਯਤਨ ਕਰਨ ਦਾ ਕੋਈ ਉਪਾਅ ਕਰਨ ਦਾ ਕੋਈ ਯਤਨ ਕਰੋ, ਆਪਣੇ ਆਪ ਕੁਛ ਕਰਨਾ ਚਾਹੋ।
ਕਰੇ ਕ੍ਰੋਧ ਤੇ ਬਾਕੀ ਉਚਾਰਨ,
ਫਿਰ ਗੁਰੂ ਸਾਹਿਬ ਜੀ ਇਸ ਗੱਲ ਤੇ ਗੁੱਸਾ ਕਰਨਗੇ, ਫਿਰ ਗੁੱਸੇ ਵਿੱਚ ਆਏ ਉਹਨਾਂ ਦੇ ਮੁੱਖ ਤੋਂ ਕੋਈ ਜੇ ਬਚਨ ਨਿਕਲੇਗਾ।
ਪਰੇ ਆਨ ਤਬ ਸੰਕਟ ਦਾਰੁਨ,
ਫਿਰ ਗੁਰੂ ਸਾਹਿਬ ਦੇ ਕਹੇ ਹੋਏ ਬਚਨ ਜਿਹੜੇ ਨੇ ਫਿਰ ਉਹ ਟਲ ਨਹੀਂ ਸਕੇਗਾ, ਕੋਈ ਸੰਕਟ ਜਿਹੜਾ ਉਹ ਆਨ ਬਣੇਗਾ।
ਕਹੋ ਸਹਾਇਕ ਹੋਏ ਤਬ ਕੌਣ,
ਤੇ ਫਿਰ ਦੱਸੋ ਉਸ ਵਕਤ ਸਾਡਾ ਸਹਾਇਕ ਸਾਡਾ ਮਦਦਗਾਰ ਕੌਣ ਬਣੇਗਾ। ਹੁਣ ਤੇ ਜੇ ਕੋਈ ਬਿਪਤਾ ਕੋਈ ਦੁੱਖ ਬਣਦਾ ਤੇ ਗੁਰੂ ਸਾਹਿਬ ਬਚਾ ਲੈਂਦੇ ਨੇ, ਤੇ ਜੇ ਗੁਰੂ ਸਾਹਿਬ ਦੇ ਮੁੱਖ ਤੋਂ ਕੋਈ ਬਚਨ ਨਿਕਲ ਗਿਆ ਫਿਰ ਸਾਡਾ ਕੌਣ ਮਦਦਗਾਰ ਬਣੇਗਾ।
ਨੈ ਟਿਗ ਬਚੇ ਨਾ ਗਮ ਨੇ ਪਾਉਣ,
ਤੇ ਨਾ ਕੋਲ ਰਹਿੰਦਿਆਂ ਬਚਾਂਗੇ ਨਾ ਘਰ ਜਾ ਕੇ ਬਚਾਉਣਾ। ਜੇ ਗੁਰੂ ਸਾਹਿਬ ਦਾ ਕੋਈ ਬਚਨ ਹੋ ਗਿਆ ਤੇ ਨਾ ਤਾਂ ਇੱਥੇ ਰਹਿ ਕੇ ਕੋਈ ਬਚਾ ਹੋਣਾ ਤੇ ਨਾ ਘਰ ਜਾ ਕੇ ਕੋਈ ਕਿਸੇ ਤਰ੍ਹਾਂ ਨਾਲ ਬਚਿਆ ਜਾ ਸਕਦਾ ਹੈ।
ਕਰੋ ਕਾਰ ਹੋਏ ਗੁਰੇ ਅਨੁਸਾਰੀ,
ਜੇ ਕੋਈ ਯਤਨ ਕਰਨਾ ਕੋਈ ਉਪਾਅ ਕਰਨਾ ਤੇ ਗੁਰੂ ਦੇ ਅਨੁਸਾਰੀ ਹੋ ਕੇ ਕਰੀਏ।
ਸਭ ਵਿਧ ਉਪਜੇ ਕੁਸ਼ਲ ਤੁਹਾਰੀ,
ਜਿਸ ਤਰੀਕੇ ਦੇ ਨਾਲ ਸਾਰੀਆਂ ਵਿਧੀਆਂ ਦੇ ਨਾਲ ਚੰਗੀ ਤਰ੍ਹਾਂ ਕੁਸ਼ਲ ਅਨੰਤਾ ਬਣ ਆਵੇ।
ਇਤਨੇ ਵਿਖੇ ਆਏ ਬ੍ਰਿਧ ਭਾਈ,
ਜਦੋਂ ਪੰਜੇ ਸਿੱਖ ਮਿਲ ਕੇ ਆਪਸ ਦੇ ਵਿੱਚ ਇਸ ਤਰ੍ਹਾਂ ਸਲਾਹ ਮਸ਼ਵਰਾ ਕਰ ਰਹੇ ਨੇ, ਇੰਨੇ ਸਮੇਂ ਦੇ ਵਿੱਚ ਇਧਰੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਗਵਾਲੀਅਰ ਦੇ ਕਿਲੇ ਵਿੱਚ ਜਾ ਪਹੁੰਚੇ ਹਨ।
ਸਭ ਉਤ ਚਰਨ ਪਰੇ ਸਹਿ ਸਾਈ,
ਜਦੋਂ ਬਾਬਾ ਬੁੱਢਾ ਜੀ ਨੂੰ ਵੇਖਿਆ ਸਾਰਿਆਂ ਗੁਰਸਿੱਖਾਂ ਨੇ ਤੇ ਸਿੱਖ ਬੜੇ ਜਲਦੀ ਨਾਲ ਉੱਠੇ ਤੇ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਦਿਆਂ ਸਾਰਿਆਂ ਨੇ ਚਰਨ ਵੰਦਨਾ ਕੀਤੀ ਹੈ।
ਸਿੱਖ ਨੇ ਆਪਣੇ ਵਿਖੇ ਬਿਠਾਇਓ,
ਸਾਰਿਆਂ ਗੁਰਸਿੱਖਾਂ ਨੇ ਮਿਲ ਕਰਕੇ ਬਾਬਾ ਬੁੱਢਾ ਜੀ ਦਾ ਆਦਰ ਸਤਿਕਾਰ ਕਰਦਿਆਂ ਆਪਣੇ ਵਿੱਚ ਬਿਠਾਇਆ।
ਅਬੇ ਆਰਾਮ ਸਤ ਗੁਰੂ ਪਾਇਓ,
ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਸ ਵਕਤ ਆਰਾਮ ਕਰ ਰਹੇ ਹਨ।
ਜਬ ਉੱਠ ਬੈਠੇ ਦਰਸ਼ਨ ਕੀਜੇ,
ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਉੱਠ ਜਾਣਗੇ ਜਾਗਣਗੇ ਨੀਂਦ ਵਿੱਚੋਂ, ਫਿਰ ਤੁਸੀਂ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਕਰ ਲੈਣਾ।
ਦੇਸ਼ ਸੁਧਾ ਸਰ ਕੀ ਸੁਧ ਦੀਜੇ,
ਹੁਣ ਪੰਜੇ ਸਿੱਖ ਮਿਲ ਕੇ ਬਾਬਾ ਬੁੱਢਾ ਜੀ ਨੂੰ ਪੁੱਛਣ ਲੱਗੇ ਕਿ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪ ਜੀ ਚੱਲ ਕੇ ਆਏ ਹੋ, ਉੱਥੋਂ ਦੇ ਜੀ ਕੋਈ ਖਬਰ ਸਾਰ ਉਹ ਆਪ ਜੀ ਦੱਸਣਾ ਕਰੋ।
ਆਵਨ ਭਇਓ ਆਪ ਕੋ ਕੈਸੇ,
ਤੁਹਾਡਾ ਇੱਥੇ ਕਿਵੇਂ ਹੋਣਾ ਹੋਇਆ ਬਾਬਾ ਬੁੱਢਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਖਬਰਸਾਰ ਪੁੱਛ ਰਹੇ ਨੇ, ਨਾਲੇ ਕਹਿੰਦੇ ਇੱਥੇ ਤੁਹਾਡਾ ਕਿਵੇਂ ਆਉਣਾ ਹੋਇਆ।
ਸੁਮਤ ਸਹਿਤ ਸੁਧ ਦਿਓ ਅਮਤ ਐਸੇ,
ਸੁਮਤਵੰਤ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਅਨੰਨ ਪਿਆਰੇ ਸੇਵਕ ਬਾਬਾ ਬੁੱਢਾ ਜੀ, ਉਹ ਸਾਰੀ ਜਿਹੜੀ ਸੁਧ ਸਾਰ ਖਬਰ ਹੈ ਉਹ ਸਾਨੂੰ ਦੇਣਾ ਕਰੋ।
ਬ੍ਰਿਧ ਤਬ ਕਈ ਗੁਰੂ ਸੁਧ ਪਾਈ,
ਤੇ ਹੁਣ ਬਾਬਾ ਬੁੱਢਾ ਜੀ ਨਾ ਗੁਰਸਿੱਖਾਂ ਦੇ ਗੱਲ ਸੁਣ ਕੇ ਬੋਲੇ ਕਿ ਗੁਰੂ ਸਾਹਿਬ ਜੀ ਦੀ ਖਬਰਸਾਰ ਲੈਣ ਵਾਸਤੇ
ਦੁਰਗ ਗਵਾਲੀਅਰ ਤੇਰੇ ਸੁਜਾਈ,
ਸਾਨੂੰ ਪਤਾ ਲੱਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚ ਜਾ ਬਰਾਜੇ ਹਨ।
ਕਿਸ ਕਾਰਨ ਤੇ ਤਹਾਂ ਪਠਾਏ,
ਉਹਨੇ ਸਾਰੀ ਸੁਧ ਸਾਰੇ ਖਬਰ ਲੈਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਨੂੰ ਭੇਜਿਆ ਗਿਆ ਹੈ।
ਜਾਣਿਓ ਜਾਏ ਨਾ ਲੋਕ ਬਤਾਏ,
ਲੋਕਾਂ ਦੇ ਦੱਸਣ ਅਨੁਸਾਰ ਪਤਾ ਲੱਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਨੇ, ਪਰ ਇਹ ਨਹੀਂ ਜਾਣਿਆ ਗਿਆ ਕਿ ਕਾਰਨ ਕੀ ਹੈ, ਕਿਸ ਕਾਰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਗਏ ਨੇ, ਉਹ ਜਾਣ ਦਾ ਕਾਰਨ ਕੀ ਹੈ ਇਹ ਸਮਝ ਵਿੱਚ ਨਹੀਂ ਆਇਆ।
ਸੁਨਤ ਮਾਤ ਬਿਆਕੁਲ ਮੁਰਝਾਈ,
ਜਦੋਂ ਮਾਤਾ ਜੀ ਨੇ ਸੁਣਿਆ ਤੇ ਮਾਤਾ ਜੀ ਨੇ ਸੁਣ ਕੇ ਖਬਰ ਜਿਹੜਾ ਸੀ ਉਹ ਮੁਰਝਾਏ, ਭਾਵ ਚਿੰਤਾ ਵਸ ਹੋਏ, ਮਨ ਅੰਦਰ ਕੋਈ ਚਿੰਤਾ ਵਧੀ ਹੈ, ਇਸ ਕਰਕੇ ਮਾਤਾ ਜੀ ਨੇ ਸਾਨੂੰ ਬੁਲਾਇਆ।
ਉਰ ਸੰਦੇਹ ਸਮੂਹ ਉਠਾਈ,
ਮਨ ਅੰਦਰ ਸੰਦੇਹ ਸੰਸਾ ਲੈ ਕਰਕੇ ਹਿਰਦੇ ਦੇ ਅੰਦਰ ਬਹੁਤ ਸੰਸਾ ਮਾਤਾ ਜੀ ਦੇ ਵਧਿਆ ਇਹ ਖਬਰ ਸੁਣ ਕਰਕੇ।
ਪਟਦਾਸੀ ਕੋ ਮੋਏ ਬੁਲਾਵਾ,
ਸੇਵਕ ਭੇਜ ਕੇ ਮਾਤਾ ਜੀ ਨੇ ਸਾਨੂੰ ਆਪਣੇ ਕੋਲ ਬੁਲਾਇਆ।
ਚਿਤ ਸੰਕਟ ਗਨ ਸਕਲ ਸੁਣਾਵਾ,
ਇਹ ਜਿਹੜਾ ਸੰਕਟ ਇਹ ਸਮਾਂ ਬਣਿਆ ਇਹਦੇ ਬਾਬਤ ਸਾਨੂੰ ਸਾਰਾ ਭਲੇ ਪ੍ਰਕਾਰ ਦੇ ਨਾਲ ਦੱਸਣਾ ਕੀਤਾ।
ਮੋਹ ਪ੍ਰਤ ਹੁਕਮ ਮਾਤ ਦੀ ਇਹੋ,
ਮੈਨੂੰ ਮਾਤਾ ਜੀ ਨੇ ਹੁਕਮ ਦੇ ਕੇ ਭੇਜਿਆ, ਇੱਥੇ ਗਵਾਲੀਅਰ ਦੇ ਕਿਲੇ ਦੀ ਖਬਰ ਸੁਣ ਕੇ ਮੈਨੂੰ ਆਪਣੇ ਕੋਲ ਬੁਲਾਇਆ, ਬੁਲਾ ਕੇ ਮੈਨੂੰ ਹੁਕਮ ਦੇ ਕੇ ਮਾਤਾ ਜੀ ਨੇ ਭੇਜਿਆ ਹੈ,
ਤੁਮ ਤੈ ਜਾਓ ਸਰਬ ਸੁਧ ਲੇਹੋ।
ਜਾਓ ਗਵਾਲੀਅਰ ਦੇ ਕਿਲੇ ਵਿੱਚ, ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਗੁਰੂ ਸਾਹਿਬ ਨੂੰ ਮਿਲ ਕੇ ਸਾਰੇ ਸੁਧ ਸਾਰ ਖਬਰ ਲੈਣਾ ਕਰੋ।
ਬਨੋ ਸਹਾਇਕ ਸ਼ੀਘਰ ਕਰੀਜੇ।
ਬੜੀ ਛੇਤੀ ਨਾਲ ਜਾਓ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਕਿਲੇ ਵਿੱਚੋਂ ਬਾਹਰ ਲੈ ਕੇ ਆਉਣ ਦੇ ਜਿਹੜੀ ਉਹ ਸਹਾਇਤਾ ਕਰੋ, ਭਾਵ ਕਾਰਜ ਨੂੰ ਕਰਨਾ ਕਰੋ।
ਥਾਨੋ ਯਤਨ ਦੁਰਦ ਨਿਕਸੀ ਜੇ।
ਉਹ ਯਤਨ ਕਰੋ ਜਿਸ ਯਤਨ ਦੇ ਨਾਲ ਗੁਰੂ ਸਾਹਿਬ ਕਿਲੇ ਦੇ ਵਿੱਚੋਂ ਬਾਹਰ ਆ ਜਾਣ।
ਇਸ ਸੇਵਾ ਹਿਤ ਮੈਂ ਚੱਲ ਆਇਓ।
ਇਹ ਸੇਵਾ ਕਰਨ ਵਾਸਤੇ, ਮਾਤਾ ਜੀ ਦਾ ਹੁਕਮ ਸੀ ਮੇਰੇ ਵਾਸਤੇ, ਮਾਤਾ ਜੀ ਦਾ ਹੁਕਮ ਪਾ ਕੇ ਸੇਵਾ ਕਰਨ ਵਾਸਤੇ ਮੈਂ ਚੱਲ ਕੇ ਇੱਥੇ ਆਇਆ ਹਾਂ।
ਮਾਤ ਬਾਕ ਕੋ ਨੈ ਉਲਟਾਇਓ।
ਮਾਤਾ ਜੀ ਦਾ ਬਚਨ ਅਸੀਂ ਕਿਵੇਂ ਉਲਟਾ ਸਕਦੇ ਹਾਂ? ਮਾਤਾ ਜੀ ਨੇ ਹੁਕਮ ਕਰਕੇ ਭੇਜਿਆ ਵੀ ਜਿਵੇਂ ਵੀ ਹੋ ਸਕੇ, ਜਿਸ ਤਰ੍ਹਾਂ ਵੀ ਹੋ ਸਕਦਾ, ਜਿਹੜਾ ਯਤਨ ਕਰਨਾ ਪਵੇ ਉਹ ਯਤਨ ਕਰਕੇ ਗੁਰੂ ਸਾਹਿਬ ਜੀ ਨੂੰ ਬਾਹਰ ਲਿਆਂਦਾ ਜਾਵੇ। ਇਹ ਗੁਰੂ ਸਾਹਿਬ ਮਾਤਾ ਜੀ ਦਾ ਹੁਕਮ ਸੀ, ਇਹ ਹੁਕਮ ਨੂੰ ਅਸੀਂ ਕਿਵੇਂ ਉਲਟਾ ਸਕਦੇ ਹਾਂ?
ਸੁਣ ਜੇਠਾ ਬੋਲਿਓ ਤੁਮ ਸਿਆਣੇ।
ਇਹ ਗੱਲ ਸੁਣ ਕੇ ਬਾਬਾ ਬੁੱਢਾ ਜੀ ਦੀ, ਭਾਈ ਜੇਠਾ ਜੀ ਬੋਲੇ, ਕਹਿਣ ਲੱਗੇ ਬਾਬਾ ਬੁੱਢਾ ਜੀ ਤੁਸੀਂ ਬਹੁਤ ਸਿਆਣੇ ਬੜੇ ਪ੍ਰਵੀਨ ਹੋ।
ਉਚਿਤ ਉਪਾਉ ਕੋਨੇ ਅਬਠਾਨੇ।
ਕਿਹੜਾ ਉਚਿਤ ਉਪਾਅ ਬਣਦਾ ਤੇ ਤੁਸੀਂ ਭਲੇ ਪ੍ਰਕਾਰ ਜਾਣਦੇ ਹੋ ਤੇ ਸਾਨੂੰ ਦੱਸਣਾ ਕਰੋ ਕਿਵੇਂ ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਬਾਬਾ ਬੁੱਢਾ ਜੀ ਨਾਲ ਮਿਲ ਕੇ ਜਿਹੜਾ ਇਹਨਾਂ ਨੇ ਵਿਚਾਰ ਕੀਤਾ ਸੀ, ਸੰਕਲਪ ਲਿਆ ਸੀ, ਉਹ ਆਪਣਾ ਦੱਸਦੇ ਨੇ। ਇਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।